श्री वाहिगुरु जी। श्री राग महला चौथा कर पहला। मैं मन तन बिरहो अति अगला, क्यों प्रीतम मिलै कर आए। जां देखां प्रभ अपना, प्रभ देखें दुख जाए। साहिब श्री गुरु रामदास सच्चे पातशाह जी श्री राग दे अंदर बाणी उचारण कर रहे हन। हे मेरे मन, हे भाई, मेरे मन तन दे अंदर अत्यंत प्यार है। प्यारा परमेश्वर, कद मेरे हिरदे वा प्रतख घर अंदर आके मैनू मिले। पावे के हिरदे दे अंदर वाहेगुरु परमात्मा दे सरूप दा ज्ञान किस तरह होवे। जद मैं अपने वाहेगुरु प्रभु परमात्मा नू देखूं तां प्रभु दे देखण करके जन्म मरण दा दुख मेरा जांदा रहेगा। जाए पुछां तिन सज्जणा, प्रभ कित बिद मिलै मिलाए। जाके मैं तिन्हां प्यारियां तों वा सतगुरां तों पुछां कि हे सतगुरु, प्रभु परमात्मा किस तरह मिलदा है, आप किरपा करके मिला देना करो। मेरे सतगुरा, मैं तुझ बिन अवर ना कोए। हम मूर्ख मुग्ध शरणागति, कर किरपा मेले हर सोए रहाओ। हे मेरे सतगुरु जी, आप तो बिना मेरा आसरा होर कोई नहीं है। असी जीव मूर्ख मुगद अत मूर्ख हाँ, आप दी शरण विच आ हाजर होए हाँ। सो आप अपनी कृपा करके साडे ते कृपा मेहर करो, जिस करके असानू अपने साथ मेल लेना करो। सतगुर दाता हर नाम का, प्रभ आप मिलावै सोए। सतगुरु ही परमात्मा वाहिगुरु दे नाम दा दाता है। परंतु जद परमेश्वर आप अपनी कृपा करके मिलावे, तद सतगुरु दे नाल मिलिया जांदा है। सतगुर हर प्रभ बुझिया, गुर जे वडे अवर ना कोए। तिन्हां सतगुरां ने हर प्रभु परमात्मा नूं बुझिया भाव जाणिया है, जिस करके गुरां जिड्डा वड्डा होर कोई भी नहीं। हों गुर सरणाई, टै पवां कर दया मेलै प्रभ सोए। तिस करके मैं तिन्हां गुरां दी सरण जा पवां, उन्हां दे चरणी टै पवां, तद वो अपनी कृपा करके मैनू प्रभु साथ मेल देवणगे। मन हट किने ना पाया, करो पाव थके सब कोए। सतगुरां तो बिना मन दे हट करके किसे पुरख ने भी परमेश्वर नू पाया नहीं। अनेक प्रकार दे उपाव कर करके मनमुख जीव थक गए हन। पावे के गुरां तों बिना होर हट करके तप साधना करदे ने, परंतु परमेश्वर दी प्राप्ति नहीं हुंदी। सैस सियाणप कर रहे, मन कोरै रंग ना होए। मनमुख सैकड़े सियाणप चतराइयां कर रहे वा करदे ने, बड़ा जतन करदे ने, परंतु कोरे मन नू परमेश्वर दा पैर परमेश्वर दे पैर रूपी जद तक खुंब नहीं चढ़ी, तद तक वैराग रूपी रंग भी नहीं चढ़ेगा। गुरु जी दा बचन है, भय ते वैराग उपजे हर खोजत फिरना। जे किसे दे मन च शंका होए कि ऐसे पुरश हन जिन्हां दे भय तथा वैराग दा कोई चिन्ह दिखाई नहीं देंदा, ਪਰੰਤੂ ਮੁਖੋਂ ਕਹਿੰਦੇ ਹਨ ਕਿ ਅਸੀਂ ਆਤਮ ਆਨੰਦ ਨੂੰ ਭੋਗਣ ਹਾਰੇ ਹਾਂ ਤਾਂ ਗੁਰੂ ਜੀ ਉਚਾਰਨ ਕਰਦੇ ਨੇ ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜੈ ਖਾਵੈ ਸੋਏ ਝੂਠ ਬੋਲਣ ਤਥਾ ਕਪਟ ਕਰਨ ਦੇ ਨਾਲ ਅੰਤਰ ਦੇ ਭੋਗਾਂ ਦੀ ਇੱਛਾ ਲੱਗ ਰਹੀ ਹੈ ਬਾਹਰੋਂ ਨਿਰਵਾਸੀਆਂ ਦਾ ਭੇਖ ਦਿਖਾਉਂਦੇ ਹਨ ਕਿ ਸਾਨੂੰ ਕੋਈ ਵਾਸ਼ਨਾ ਹੀ ਨਹੀਂ ਸੋ ਐਸੇ ਕੂੜ ਕਪਟ ਦੇ ਕਰਨ ਕਰਕੇ ਕਿਸੇ ਨੇ ਆਤਮ ਆਨੰਦ ਨੂੰ ਨਹੀਂ ਪਾਇਆ ਦ੍ਰਿਸ਼ਟਾਂਤ ਹੈ ਜਿਸ ਤਰ੍ਹਾਂ ਕਿਸਾਨ ਜੋ ਬੀਜਦਾ ਹੈ ਸੋਈ ਵੱਢਦਾ ਹੈ ਤਿਵੇਂ ਜੋ ਪੁਰਖ ਕੂੜ ਕਪਟ ਕਰਕੇ ਕੁਝ ਹਾਸਲ ਕਰ ਲੈਂਦੇ ਨੇ ਤਿੰਨਾਂ ਦਾ ਫਲ ਦੁੱਖ ਪਾਉਂਦੇ ਹਨ ਅਤੇ ਅੰਤ ਨੂੰ ਜੋ ਕੁਝ ਕੂੜ ਕਪਟ ਕਮਾ ਕੇ ਹਾਸਲ ਕੀਤਾ ਹੁੰਦਾ ਹੈ ਉਹ ਵੀ ਉਸੇ ਤਰ੍ਹਾਂ ਹੀ ਚਲਾ ਜਾਂਦਾ ਹੈ ਗੁਰੂ ਜੀ ਦਾ ਬਚਨ ਹੈ ਅੰਤਰ ਬਿਖ ਬਾਹਰਨ ਭਰਾਂਤੀ ਤਾਂ ਜਮ ਕਰੇ ਖੁਆਰੀ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਗੁਰਮੁਖ ਜਨਾਂ ਦਾ ਨਿਸ਼ਚਾ ਦਿਖਾ ਰਹੇ ਹਨ ਕਿ ਗੁਰਮੁਖ ਜਨਾਂ ਦਾ ਭਾਵ ਹੈ ਹੇ ਪ੍ਰਭ ਜੀ ਸਭ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੂੰ ਹੀ ਸਭਨਾਂ ਨੂੰ ਪ੍ਰਾਣਾ ਰੂਪੀ ਰਾਸ ਦੇ ਰਿਹਾ ਹੈ ਸਭਨਾਂ ਨੂੰ ਤੇਰੀ ਹੀ ਆਸ ਲੱਗ ਰਹੀ ਹੈ ਪ੍ਰਭ ਤੁਧੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਬਾਸ ਹੇ ਵਾਹਿਗੁਰੂ ਜੀ ਤੇਰੀ ਸੱਤਾ ਤੋਂ ਰਹਿਤ ਕੋਈ ਵੀ ਨਹੀਂ ਆਪਣੇ ਅੰਦਰ ਜਿਨ੍ਹਾਂ ਗੁਰਮੁਖਾਂ ਨੇ ਤੇਰੀ ਸੱਤਾ ਚੇਤਨ ਸੱਤਾ ਨੂੰ ਦੇਖਿਆ ਹੈ ਤਿੰਨਾਂ ਪੁਰਖਾਂ ਨੂੰ ਦੋ ਲੋਕਾਂ ਵਿੱਚ ਸਾਬਾਸੀ ਮਿਲਦੀ ਹੈ ਧੰਤਾ ਦੇ ਯੋਗ ਹੁੰਦੇ ਹਨ ਜਿਸ ਤਰ੍ਹਾਂ ਪਾਣੀ ਸਾਰੀ ਪ੍ਰਿਥਵੀ 'ਤੇ ਜ਼ਮੀਨ ਦੇ ਥੱਲੇ ਹੈ ਪਰੰਤੂ ਪ੍ਰਾਪਤ ਉੱਥੋਂ ਹੀ ਹੁੰਦਾ ਹੈ ਜਿੱਥੇ ਕੋਈ ਖੂਹ ਆਦਿ ਪਾਣੀ ਦਾ ਸਾਧਨ ਕਰਕੇ ਕੱਢਿਆ ਹੋਵੇ ਇਹ ਉਹੀ ਉਸ ਜਲ ਨੂੰ ਪ੍ਰਾਪਤ ਕਰਕੇ ਪ੍ਰਸੰਨ ਵਾ ਪਿਆਸ ਨੂੰ ਮਿਟਾ ਸਕਦੇ ਹਨ ਇਸੇ ਪ੍ਰਕਾਰ ਪਰਮਾਤਮਾ ਤਾਂ ਸਭ ਦੇ ਹਿਰਦਿਆਂ ਵਿੱਚ ਹੈ ਪਰੰਤੂ ਆਨੰਦ ਉੱਥੇ ਹੈ ਜਿੱਥੇ ਗੁਰਮੁਖ ਜਨਾਂ ਨੇ ਭਾਵਨਾ ਸਹਿਤ ਉਸ ਪ੍ਰਭੂ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚੋਂ ਪ੍ਰਤੱਖ ਦੇਖਣਾ ਵਾ ਪ੍ਰਗਟ ਕਰਨਾ ਕੀਤਾ ਹੈ ਬਿਖ ਭਉ ਜਲ ਡੁੱਬਦੇ ਕੱਢ ਲੈ ਜਨ ਨਾਨਕੀ ਅਰਦਾਸ ਗੁਰੂ ਜੀ ਉਚਾਰਨ ਕਰ ਰਹੇ ਹਨ ਬਿਖ ਰੂਪੀ ਜੋ ਸੰਸਾਰ ਬਿਖੇ ਹਨ ਸੋਈ ਸਮੁੰਦਰ ਵੱਤ ਹਨ ਤਿਸ ਵਿੱਚ ਜੀਵ ਡੁੱਬ ਰਹੇ ਨੇ ਹੇ ਪਰਮਾਤਮਾ ਹੇ ਸਤਿਗੁਰੂ ਕਿਰਪਾ ਕਰਕੇ ਇਸ ਤੋਂ ਕੱਢ ਲੈਣਾ ਕਰੋ ਆਪ ਦੇ ਅੱਗੇ ਸਾਡੀ ਇਹੀ ਅਰਦਾਸ ਬੇਨਤੀ ਹੈ ਸ੍ਰੀ ਰਾਗ ਮਹਿਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀ ਹੈ ਬਿਨ ਨਾਮੈ ਤ੍ਰਿਗ ਜੀਵਾਸ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਵੇ ਤਦ ਮਨ ਤ੍ਰਿਪਤ ਹੁੰਦਾ ਹੈ ਨਾਮ ਤੋਂ ਬਿਨਾਂ ਹੋਰ ਜੋ ਜੀਵਨ ਦੀ ਆਸ ਹੈ ਤਿਸ ਨੂੰ ਗੁਰੂ ਜੀ ਨੇ ਤ੍ਰਿਕਾਰ ਹੀ ਪਾਈ ਹੈ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਕੋਈ ਗੁਰਮੁਖ ਗਿਆਨਵਾਨ ਮਿੱਤਰ ਜੇ ਮਿਲੇ ਤਾਂ ਮੈਨੂੰ ਗੁਣਤਾਸ ਗੁਣਾਂ ਦਾ ਸਮੁੰਦਰ ਸਮਰੱਥ ਵਾਹਿਗੁਰੂ ਜੋ ਹੈ ਉਹ ਦੱਸ ਦੇਣਾ ਕਰੇ ਹੁਣ ਤਿਸ ਵਿੱਚੋਂ ਚੌਂਖਨੀ ਐ ਮੈਂ ਨਾਮ ਕਰੇ ਪ੍ਰਗਾਸ ਮੈਂ ਤਿਸ ਪੁਰਖ ਦੇ ਉੱਪਰੋਂ ਚੌਖਨੀਏ ਵਾਰਨੇ ਜਾਵਾਂ ਸਭ ਤਰ੍ਹਾਂ ਕਰਕੇ ਜੋ ਮੈਨੂੰ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਕਰ ਦੇਵੇ ਭਾਵ ਕਿ ਉਸ ਦਾ ਨਾਮ ਉਪਦੇਸ਼ ਕਰਕੇ ਦ੍ਰਿੜਾਉਣਾ ਕਰੇ ਮੇਰੇ ਪ੍ਰੀਤਮਾ ਹੋਂ ਜੀਵਾਂ ਨਾਮ ਧਿਆਏ ਬਿਨ ਨਾਵੈ ਜੀਵਨ ਨਾ ਥੀਐ ਮੇਰੇ ਸਤਿਗੁਰ ਨਾਮ ਦ੍ਰਿੜਾਏ ਰਹਾਉ ਹੇ ਮੇਰੇ ਪ੍ਰੀਤਮ ਸਤਿਗੁਰੂ ਜੀ ਮੈਂ ਤਾਂ ਨਾਮ ਨੂੰ ਧਿਆ ਕੇ ਜਿਉਂਦਾ ਹਾਂ ਕਿਉਂਕਿ ਬਿਨਾਂ ਨਾਮ ਸਿਮਰਨ ਤੋਂ ਮੇਰਾ ਜੀਵਣਾ ਨਹੀਂ ਹੁੰਦਾ ਤਾਂ ਤੇ ਹੇ ਮੇਰੇ ਸਤਿਗੁਰੂ ਮੈਨੂੰ ਨਾਮ ਨਿਸ਼ਚੇ ਕਰਾ ਦੇਵੋ ਨਾਮਾ ਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲਗਿਆ ਕਡ ਰਤਨ ਦੇਵੈ ਪ੍ਰਗਾਸ। ਕਿਉਂਕਿ ਵਾਹਿਗੁਰੂ ਦਾ ਨਾਮ ਇੱਕ ਅਮੋਲਕ ਰਤਨ ਹੈ, ਪਰੰਤੂ ਪੂਰੇ ਸਤਿਗੁਰਾਂ ਤੋਂ ਹੀ ਮਿਲਦਾ ਹੈ, ਤਿਨ੍ਹਾਂ ਦੇ ਹੀ ਪਾਸ ਹੈ। ਜਾਂ ਤਿੰਨਾਂ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਜਾਈਏ ਤਦ ਕਿਰਪਾ ਕਰਕੇ ਉਹ ਨਾਮ ਰੂਪੀ ਰਤਨ ਪ੍ਰਕਾਸ਼ਵਾਨ ਸਤਿਗੁਰੂ ਕੱਢ ਕੇ ਦੇਣਾ ਕਰਦਾ ਹੈ। ਧੰਨ ਵਡਭਾਗੀ ਵਡਭਾਗੀਆਂ ਜੋ ਆਏ ਮਿਲੇ ਗੁਰ ਪਾਸ। ਜੋ ਪੁਰਖ ਐਸੇ ਸਤਿਗੁਰਾਂ ਦੇ ਕੋਲ ਸ਼ਰਧਾ ਸਹਿਤ ਆ ਕੇ ਮਿਲੇ ਹਨ ਸੋ ਵਡਭਾਗੀ ਹਨ, ਬੜੇ ਪੁੰਨਾਂ ਵਾਲੇ ਹਨ। ਤਿੰਨਾਂ ਦੇ ਵੱਡੇ ਭਾਗ ਅਰਧੰਤਾ ਯੋਗ ਕਹੇ ਜਾਂਦੇ ਹਨ। ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸ ਕਾਲ। ਜਿਨ੍ਹਾਂ ਪੁਰਖਾਂ ਨੂੰ ਸਤਿਗੁਰੂ ਪੁਰਖ ਨਹੀਂ ਮਿਲਿਆ ਸੋ ਤਾਂ ਭਾਗਾਂ ਤੋਂ ਹੀਣੇ ਸਦਾ ਕਾਲ ਦੇ ਅਧੀਨ ਰਹਿੰਦੇ ਹਨ। ਹੋਏ ਫਿਰ ਫਿਰ ਜੋਨ ਭਵਾਈ ਹੈ ਵਿੱਚ ਵਿਸ਼ਟਾ ਕਰ ਵਿਕਰਾਲ। ਸੋ ਪੁਰਖ ਮੁੜ ਮੁੜ ਜੂਨਾਂ ਵਿੱਚ ਭਵਾਏ ਜਾਂਦੇ ਹਨ। ਸੋ ਪੁਰਖ ਮੁੜ ਮੁੜ ਜੂਨਾਂ ਵਿੱਚ ਭਵਾਏ ਜਾਂਦੇ ਹਨ। ਮਾਤ ਗਰਭ ਭਾਵ ਜੂਨੀਆਂ ਵਾਵਿਸ਼ਟਾ ਦੇ ਭਿਆਨਕ ਜੂਨੀਆਂ ਵਿੱਚ ਉਹਨਾਂ ਦਾ ਜਾਣਾ ਹੁੰਦਾ ਹੈ। ਉਹਨਾਂ ਪਾਸ ਦੁਆਸ ਨਾ ਭਿੱਟੀ ਹੈ ਜਿਨੇ ਅੰਤਰ ਕ੍ਰੋਧ ਚੰਡਾਲ। ਜਿਨ੍ਹਾਂ ਪੁਰਖਾਂ ਦੇ ਹਿਰਦੇ ਅੰਦਰ ਕ੍ਰੋਧ ਰੂਪੀ ਚੰਡਾਲ ਰਹਿੰਦਾ ਹੈ ਉਹਨਾਂ ਦੇ ਆਸ ਪਾਸ ਨਾ ਭਿੱਟੀਏ ਭਾਵ ਨਹੀਂ ਹੋਣਾ ਚਾਹੀਦਾ, ਭਾਵ ਕਿ ਉਹਨਾਂ ਦੀ ਸੰਗਤ ਤੋਂ ਦੂਰ ਰਹੀਏ। ਸਤਿਗੁਰ ਪੁਰਖ ਅੰਮ੍ਰਿਤ ਸਰਵੜ ਭਾਗੀ ਨਾਵੈ ਆਏ। ਹੇ ਭਾਈ, ਸਤਿਗੁਰੂ ਪੁਰਖ ਜੋ ਹੈ ਸੋ ਨਾਂ ਵਾ ਗਿਆਨ ਅੰਮ੍ਰਿਤ ਦਾ ਸਰੋਵਰ ਹੈ। ਵੱਡੇ ਪੁੰਨਾਂ ਵਾਲੇ ਪੁਰਖ ਆ ਕੇ ਤਿਸ ਤੇ ਇਸ਼ਨਾਨ ਕਰਦੇ ਹਨ, ਭਾਵੇ ਕਿ ਸਤਸੰਗਤ ਕਰਦੇ ਹਨ। ਕੁਸੰਗ ਦਾ ਦੋਸ਼ ਇਸੇ ਪ੍ਰਕਾਰ ਨਿਵਿਰਤ ਹੁੰਦਾ ਹੈ ਕਿ ਜੀਵ ਕੁਸੰਗ ਨੂੰ ਛੱਡ ਕੇ ਸੰਗਤ ਕਰਨ ਲੱਗ ਜਾਏ। ਹੋਏ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦ੍ਰਿੜਾਇ। ਜਿਨ੍ਹਾਂ ਪੁਰਖਾਂ ਨੇ ਸਤਿਗੁਰੂ ਸਰੋਵਰ 'ਤੇ ਇਸ਼ਨਾਨ ਕੀਤਾ ਹੈ ਤਿਨ੍ਹਾਂ ਦੀ ਜਨਮ ਜਨਮਤਰਾਂ ਦੀ ਵਾਸ਼ਨਾ ਤਥਾ ਪਾਪ ਰੂਪੀ ਜੋ ਮੈਲ ਹੈ ਸੋ ਉਤਰ ਗਈ ਹੈ, ਕਿਉਂਕਿ ਸਤਿਗੁਰਾਂ ਨੇ ਤਿਨ੍ਹਾਂ ਨੂੰ ਨਿਰਮਲ ਕਰਨ ਵਾਸਤੇ ਨਾਮ ਦ੍ਰਿੜਾ ਦੇਣਾ ਕੀਤਾ ਹੈ। ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵਲਾਏ। ਗੁਰੂ ਜੀ ਉਚਾਰਨ ਕਰੇ ਨੇ, ਇਹ ਭਾਈ, ਜਿਨ੍ਹਾਂ ਪੁਰਖਾਂ ਨੇ ਗੁਰਾਂ ਦੀ ਸਿੱਖਿਆ ਕਰਕੇ ਵਾਹਿਗੁਰੂ ਦੇ ਸਰੂਪ ਵਿੱਚ ਬਿਰਤੀ ਲਾਈ ਹੈ ਤਿਨ੍ਹਾਂ ਨੇ ਹੀ ਉੱਤਮ ਪਦ ਨੂੰ ਪ੍ਰਾਪਤ ਕਰਨਾ ਕੀਤਾ ਹੈ। ਸ੍ਰੀ ਰਾਗ ਮਹਿਲਾ ਚੌਥਾ। ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ। ਹੇ ਮੇਰੀ ਮਾਏ ਭਾਵ ਹੇ ਸਖੀ ਵਾਹੇ ਭਾਈ, ਸਦਾ ਵਾਹਿਗੁਰੂ ਦੇ ਮੈਂ ਗੁਣ ਗਾਉਣੇ ਕਰਾਂ, ਗੁਣਾਂ ਦਾ ਹੀ ਵਿਸਥਾਰ ਕਰਕੇ ਸੁਣਾਵਾਂ, ਗੁਣਾਂ ਦੇ ਸਾਥ ਹੀ ਮਿਲੀ ਹੋਈ ਮੈਂ ਬਾਣੀ ਭਾਵ ਬੋਲ ਬੋਲਣੇ ਕਰਾਂ। ਗੁਰਮੁਖ ਸੱਜਣ ਗੁਣਕਾਰੀ ਆ ਮਿਲ ਸੱਜਣ ਹਰ ਗੁਣ ਗਾਏ। ਪਰ ਜੋ ਗਿਆਨਵਾਨ ਸੱਜਣ ਪੁਰਖ ਹਨ ਜਿਨ੍ਹਾਂ ਦਾ ਸਹਿਜ ਹੀ ਉਪਕਾਰ ਕਰਨ ਦਾ ਸੁਭਾਅ ਹੈ, ਗੁਣ ਪ੍ਰਾਪਤ ਕਰਨ ਵਾਲੇ ਹਨ, ਤਿੰਨਾਂ ਸੱਜਣ ਪੁਰਖਾਂ ਦੇ ਸਾਥ ਮਿਲ ਕੇ ਵਾਹਿਗੁਰੂ ਦੇ ਗੁਣ ਗਾਉਣੇ ਕਰਾਂ। ਹੀਰੇ ਹੀਰ ਮਿਲ ਬੇਦਿਆ ਰੰਗ ਚਲੂ ਲੈ ਨਾਏ। ਨਾਮ ਨੂੰ ਜਪ ਕੇ ਸਗਨ ਪ੍ਰੇਮਵਾਨ ਹੋਏ ਤਦ ਹੀਰੇ ਜੋ ਬ੍ਰਹਮ ਵਿੱਚ ਜੀਵ ਰੂਪੀ ਹੀਰ ਹੈ ਇਸ ਦਾ ਮਨ ਅਭੇਦ ਹੋ ਜਾਂਦਾ ਹੈ। ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ। ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੈ ਸੋਏ ਰਹਾਉ। ਹੇ ਮੇਰੇ ਗੋਵਿੰਦਾ, ਹੇ ਪਿਆਰੇ, ਜਦ ਮੈਂ ਵਾਹਿਗੁਰੂ ਦੇ ਗੁਣ ਗਾਉਣੇ ਕਰਦਾ ਹਾਂ ਤਦ ਹੀ ਮੇਰਾ ਮਨ ਵਿਖਿਆਂ ਵੱਲੋਂ ਤ੍ਰਿਪਤ ਹੁੰਦਾ ਹੈ, ਭਾਵ ਕੇ ਮੁੜਦਾ ਹੈ। ਮਨ ਦੇ ਅੰਦਰ ਵਾਹਿਗੁਰੂ ਦੀ ਪਿਆਸ ਪੈਦਾ ਹੁੰਦੀ ਹੈ। ਫਿਰ ਜਦ ਗੁਰੂ ਪ੍ਰਸੰਨ ਹੁੰਦੇ ਨੇ ਤਦ ਨਾਮ ਦੀ ਬਖਸ਼ਿਸ਼ ਕਰਕੇ ਉਸ ਪਿਆਸ ਨੂੰ ਮਿਟਾ ਦਿੰਦੇ ਨੇ। ਮਨ ਰੰਗ ਹੋਵੜ ਭਾਗੀ ਹੋ ਗੁਰ ਤੁਠਾ ਕਰੇ ਪਸਾਓ। ਇਸ ਕਰਕੇ ਇਹ ਵੱਡੇ ਭਾਗਾਂ ਵਾਲੇ ਜਗਿਆਸੂ ਜਨੋ, ਤੁਸੀਂ ਵੀ ਪਹਿਲਾਂ ਆਪਣੇ ਮਨ ਨੂੰ ਗੁਰਾਂ ਦੀ ਸੇਵਾ ਦੇ ਰੰਗ ਵਿੱਚ ਰੰਗੋ, ਭਾਵ ਕੇ ਸੇਵਾ ਵਿੱਚ ਤਤਪਰ ਕਰਨਾ ਕਰੋ ਆਪਣੇ ਮਨ ਨੂੰ, ਅਤੇ ਸੇਵਾ ਕਰਕੇ ਪ੍ਰਸੰਨ ਹੋ ਕੇ ਗੁਰੂ ਫਿਰ ਦਾਤ ਕਰਦਾ ਹੈ। ਸ਼ੰਕਾ ਹੋਏ ਕਿ ਗੁਰੂ ਸੰਤੁਸ਼ਟ ਹੋ ਕੇ ਹੀ ਦਾਤ ਕਰਨਗੇ, ਕਿਸ ਤਰ੍ਹਾਂ ਸੰਤੁਸ਼ਟ ਹੋਣਗੇ? ਸੇਵਾ ਦੁਆਰਾ। ਗੁਰਨਾਮ ਦ੍ਰਿੜਾਏ ਰੰਗ ਸਿਉਂ ਸਤਿਗੁਰ ਕੈ ਬਲ ਜਾਓ। ਗੁਰੂ ਪ੍ਰਸੰਨ ਹੋ ਕੇ ਪ੍ਰੇਮ ਕਰਕੇ ਵਾਹਿਗੁਰੂ ਦਾ ਨਾਮ ਦ੍ਰਿੜਾਉਂਦੇ ਹਨ, ਇਸ ਕਰਕੇ ਐਸੇ ਸਤਿਗੁਰਾਂ ਤੋਂ ਬਲਿਹਾਰ ਜਾਣਾ ਕਰਦਾ ਵਾ, ਬਲਿਹਾਰ ਜਾਣਾ ਕਰੀਏ। ਬਿਨ ਸਤਿਗੁਰ ਹਰ ਨਾਮ ਨਾ ਲੱਭੇ, ਲੱਖ ਕੋਟੀ ਕਰਮ ਕਮਾਓ। ਹੇ ਭਾਈ, ਸਤਿਗੁਰਾਂ ਤੋਂ ਬਿਨਾਂ ਵਾਹਿਗੁਰੂ ਨਾਮ ਪ੍ਰਾਪਤ ਨਹੀਂ ਹੁੰਦਾ, ਚਾਹੇ ਕੋਈ ਲੱਖਾਂ ਕਰੋੜਾਂ ਕਰਮ ਵੀ ਕਰ ਕਿਉਂ ਨਾ ਲਵੇ। ਬਿਨ ਭਾਗਾਂ ਸਤਿਗੁਰ ਨਾਮ ਮਿਲੇ, ਘਰ ਬੈਠਿਆਂ ਨਿਕਟ ਨਿਤ ਪਾਸ। ਵੱਡੇ ਭਾਗਾਂ ਤੋਂ ਬਿਨਾਂ ਸਤਿਗੁਰੂ ਨਹੀਂ ਮਿਲਦਾ, ਚਾਹੇ ਗੁਰਾਂ ਦਾ ਗ੍ਰਹਿ ਨੇੜੇ ਵੀ ਹੋਵੇ ਤਾਂ ਵੀ ਗੁਰਾਂ ਦੇ ਪਾਸ ਸਤਸੰਗਤ ਵਿੱਚ ਆਇਆ ਨਹੀਂ ਜਾਂਦਾ। ਬਹੁਤ ਲੋਕ ਐਸੇ ਨੇ ਜੋ ਗੁਰਾਂ ਦੇ ਘਰ ਭਾਵ ਗੁਰੂ ਘਰ ਦੇ ਨੇੜੇ ਹੁੰਦੇ ਹੋਏ ਵੀ ਸਤਸੰਗਤ ਵਿੱਚ ਆ ਨਹੀਂ ਸਕਦੇ, ਭਾਵ ਕਿ ਜਦ ਤੱਕ ਗੁਰਾਂ 'ਤੇ ਵਿਸ਼ਵਾਸ ਹੀ ਨਹੀਂ ਹੋਵੇਗਾ ਤਦ ਤੱਕ ਨੇੜੇ ਵਸਣ ਜਾਂ ਕੋਲ ਬੈਠਣ ਦਾ ਕੀ ਫਲ ਪ੍ਰਾਪਤ ਹੋ। ਅੰਤਰ ਅਗਿਆਨ ਦੁੱਖ ਭਰਮ ਹੈ, ਵਿੱਚ ਪੜਦਾ ਦੂਰ ਪਈ ਆਸ। ਇਹਨਾਂ ਦੇ ਹਿਰਦੇ ਅੰਦਰ ਅਗਿਆਨ ਹੈ, ਪੰਜ ਪ੍ਰਕਾਰ ਦਾ ਭਰਮ ਰੂਪੀ ਪੜਦਾ ਹੈ, ਇਸ ਕਰਕੇ ਅਨੇਕ ਪ੍ਰਕਾਰ ਦਾ ਦੁੱਖ ਹੋ ਰਿਹਾ ਹੈ। ਗੁਰਾਂ ਦੇ ਬਚਨਾਂ ਵਿੱਚ ਭ੍ਰਾਂਤੀ ਰੂਪੀ ਪੜਦਾ ਹੈ, ਇਸ ਕਰਕੇ ਗੁਰਾਂ ਤੋਂ ਦੂਰੀ ਬਣੀ ਹੋਈ ਵਾ, ਦੂਰੀ ਪੈ ਰਹੀ ਹੈ। ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ, ਮਨਮੁਖ ਲੋਹ ਬੁੱਢਾ ਬੇੜੀ ਪਾਸ। ਇਸ ਕਰਕੇ ਬਿਨਾਂ ਸਤਿਗੁਰਾਂ ਦੇ ਮਿਲਣ ਤੋਂ ਇਹ ਜੀਵ ਸੋਨੇ ਦੀ ਤਰ੍ਹਾਂ ਸ਼ੁੱਧ ਨਹੀਂ ਹੁੰਦਾ, ਭਾਵ ਕਿ ਜੀਵ ਸ਼ੁੱਧ ਰੂਪਤਾ ਨੂੰ ਪ੍ਰਾਪਤ ਸਤਿਗੁਰਾਂ ਤੋਂ ਬਿਨਾਂ ਨਹੀਂ ਹੋ ਸਕਦਾ। ਮਨਮੁਖ ਜੀਵ ਤਾਂ ਲੋਹੇ ਦੀ ਤਰ੍ਹਾਂ ਅਸ਼ੁੱਧ ਹੀ ਰਹਿੰਦੇ ਹਨ, ਕਿਉਂਕਿ ਸਤਿਗੁਰ ਪਾਰਸ ਦੇ ਸਾਥ ਤਿੰਨਾਂ ਦਾ ਛੂਹਣਾ ਨਹੀਂ ਹੁੰਦਾ, ਸਪਰਸ਼ ਨਹੀਂ ਕਰਦੇ, ਸਤਿਗੁਰਾਂ ਦੇ ਚਰਨ ਪਰਸਣੇ ਨਹੀਂ ਕਰਦੇ। ਜੋ ਸਤਿਗੁਰਾਂ ਦੇ ਚਰਨ ਪਰਸਣੇ ਕਰਦਾ ਹੈ ਉਹ ਸੋਨੇ ਦੀ ਤਰ੍ਹਾਂ ਇੱਕ ਦਿਨ ਸ਼ੁੱਧ ਜ਼ਰੂਰ ਹੋ ਜਾਂਦਾ ਹੈ। ਮਨਮੁਖ ਪਾਪਾਂ ਸਹਿਤ ਹੋਣ ਕਰਕੇ ਲੋਹੇ ਦੀ ਤਰ੍ਹਾਂ ਮੈਲੇ ਰਹਿ ਕੇ ਜੀਵਨ ਗੁਜ਼ਾਰ ਕੇ ਚਲੇ ਜਾਂਦੇ ਨੇ। ਸਤਿਗੁਰੂ ਰੂਪੀ ਕੇਵਲ ਜਿਸ ਦੇ ਪਾਸ ਨਾਮ ਰੂਪੀ ਬੇੜੀ ਹੈ, ਤਿਸ ਦੇ ਪਾਸ ਹੁੰਦਿਆਂ ਸੰਸਾਰ ਨਦੀ ਵਿੱਚ ਮਨਮੁਖ ਜੀਵ ਡੁੱਬ ਜਾਂਦੇ ਹਨ। ਸਤਿਗੁਰ ਬੋਹਿਤ ਹਰ ਨਾਮ ਕਾ ਕਿਤ ਬਿਦ ਚੜਿਆ ਜਾਏ। ਹੇ ਭਗਵਾਨ, ਆਪ ਨੇ ਕਥਨ ਕੀਤਾ ਹੈ ਕਿ ਸਤਿਗੁਰਾਂ ਦੇ ਪਾਸ ਨਾਮ ਰੂਪੀ ਜਹਾਜ਼ ਹੈ, ਸੰਸਾਰ ਸਮੁੰਦਰ ਤੋਂ ਤਰਨ ਨੂੰ, ਤਿਸ 'ਤੇ ਚੜਿਆ ਕਿਵੇਂ ਜਾਏ? ਤਾਂ ਗੁਰੂ ਜੀ ਉੱਤਰ ਕਹਿਣਾ ਕਰਦੇ ਨੇ, ਸਤਿਗੁਰ ਕਹਿ ਭਾਣੇ ਜੋ ਚੱਲੇ ਵਿੱਚ ਬੋਹਿਥ ਬੈਠਾ ਏ। ਹੇ ਭਾਈ, ਸਤਿਗੁਰਾਂ ਦੇ ਭਾਣੇ ਹੁਕਮ ਅਨੁਸਾਰ ਜੋ ਚੱਲਦਾ ਹੈ ਸੋ ਨਾਮ ਰੂਪੀ ਜਹਾਜ਼ ਵਿੱਚ ਬੈਠਾ ਹੋਇਆ ਹੈ, ਭਾਵੇਂ ਕਿ ਜੋ ਗੁਰਾਂ ਦੀ ਆਗਿਆ ਅਨੁਸਾਰ ਚੱਲਦਾ ਹੈ ਤਿਸ ਨੂੰ ਨਾਮ ਦਾ ਉਪਦੇਸ਼ ਹੁੰਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ। ਧੰਨ ਧੰਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ। ਗੁਰੂ ਜੀ ਵਿਚਾਰਨ ਕਰੇ ਹਨ, ਸੋ ਵਡਭਾਗੀ ਪੁਰਖ ਧੰਨ ਹਨ, ਧੰਨ ਹਨ ਜਿਨ੍ਹਾਂ ਨੂੰ ਸਤਿਗੁਰ ਵਾਹਿਗੁਰੂ ਸਾਥ ਮਿਲਾ ਲੈਂਦਾ। ਸ੍ਰੀ ਰਾਗ ਮਹਿਲਾ ਚੌਥਾ। ਹੋਮ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਓ ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੇ ਲਾਗ ਫਿਰਾਓ। ਜਗਿਆਸੂ ਜਨਾਂ ਦੀ ਮਹਾਤਮਾ ਦੇ ਚਰਨਾਂ ਵਿੱਚ ਇਸ ਪ੍ਰਕਾਰ ਬੇਨਤੀ ਹੈ ਕਿ ਮੈਂ ਜਗਿਆਸੂ ਰੂਪੀ ਜੀਵ ਆਤਮਾ ਖੜੀ ਸਾਵਧਾਨ ਹੋ ਕੇ ਨਿਤਾ ਪ੍ਰਤੀ ਪਰਮਾਤਮਾ ਦਾ ਆਪ ਤੋਂ ਰਾਹ ਪੁੱਛਦੀ ਹਾਂ। ਜੇ ਕੋਈ ਮੈਨੂੰ ਉਸ ਵਾਹਿਗੁਰੂ ਪਰਮਾਤਮਾ ਦਾ ਰਾਹ ਦੱਸੇ ਮੈਂ ਤਿਨ੍ਹਾਂ ਦੇ ਪਾਸ ਜਾਣਾ ਕਰਾਂ ਜਿਨ੍ਹਾਂ ਗੁਰਮੁਖ ਸਖੀਆਂ ਨੇ ਮੇਰਾ ਪਿਆਰਾ ਵਾਹਿਗੁਰੂ ਰਾਵਿਆ ਹੈ ਭਾਵ ਮਿਲੀਆਂ ਹਨ ਭਾਵ ਕਿ ਜਿਨ੍ਹਾਂ ਨੂੰ ਤਿਸ ਦਾ ਆਨੰਦ ਪ੍ਰਾਪਤ ਹੋਇਆ ਹੈ ਮੈਂ ਤਿਨ੍ਹਾਂ ਦੇ ਪਿੱਛੇ ਲੱਗ ਫਿਰਨਾ ਕਰਾਂ। ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ ਤਿਨ੍ਹਾਂ ਦੇ ਅੱਗੇ ਮੈਂ ਨਿਮਰਤਾ ਸਹਿਤ ਮਿੰਨਤ ਕਰਾਂ ਜੋਦੜੀ ਕਰਾਂ ਸੇਵਾ ਰੂਪੀ ਕਾਰ ਕਰਾਂ ਤਦ ਉਹ ਸੇਵਾ ਨਿਮਰਤਾ 'ਤੇ ਪ੍ਰਸੰਨ ਹੋ ਕੇ ਮੈਨੂੰ ਪੁੱਛਣ ਕਿ ਕਿਸ ਨਿਮਿਤ ਇਹ ਸਭ ਕੁਝ ਹੋ ਰਿਹਾ ਹੈ ਤਦ ਮੈਂ ਕਹਾਂ ਕਿ ਮੈਨੂੰ ਆਪਣੇ ਪ੍ਰਭੂ ਸਾਥ ਮਿਲਣ ਦਾ ਚਾਅ ਹੈ ਮਿਲਾ ਦੇਣਾ ਕਰੋ। ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹੋ ਸਤਿਗੁਰ ਵਿਟੋਂ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਰਹਾਉ। ਹੇ ਮੇਰੇ ਭਾਈ ਜਨੋ ਕੋਈ ਐਸਾ ਪਰਉਪਕਾਰੀ ਵੀ ਹੈ ਜੋ ਮੈਨੂੰ ਸਰਬ ਸ਼ਕਤੀਵਾਨ ਵਾਹਿਗੁਰੂ ਸਾਥ ਮਿਲਾ ਦੇਵੇ ਤਾਂ ਤੇ ਮੈਂ ਐਸੇ ਸਤਿਗੁਰਾਂ ਦੇ ਉੱਪਰੋਂ ਬਲਿਹਾਰਨੇ ਜਾਣਾ ਕਰਾਂ ਜਿਨ੍ਹਾਂ ਸਤਿਗੁਰਾਂ ਨੇ ਜਗਿਆਸੂ ਜਨਾਂ ਨੂੰ ਹਰ ਪ੍ਰਭੂ ਪਰਮਾਤਮਾ ਆਪਣਾ ਰੂਪ ਕਰਕੇ ਦਿਖਾ ਦਿੱਤਾ ਹੈ ਭਾਵ ਕਿ ਉਹ ਮਿਲਣ ਕਰਕੇ ਉਹਨਾਂ ਦੇ ਮਿਲਣ ਕਰਕੇ ਉਹ ਮੈਨੂੰ ਵੀ ਦਿਖਾ ਦੇਵਣਗੇ। ਹੋਏ ਨਿਮਾਣੀ ਢਹਿ ਪਵਾਂ ਪੂਰੇ ਸਤਿਗੁਰ ਪਾਸ ਨਿਮਾਣੀ ਮਾਣ ਤੋਂ ਰਹਿਤ ਹੋ ਕੇ ਹੰਕਾਰ ਤੋਂ ਰਹਿਤ ਹੋ ਕੇ ਜੋ ਕੁਝ ਮਾਣ ਪ੍ਰਭਤਾ ਲੋਕਾਂ ਦੀ ਸਭ ਦਾ ਤਿਆਗ ਕਰਕੇ ਨਿਰਹੰਕਾਰ ਹੋ ਕੇ ਪੂਰੇ ਗੁਰ ਜੋ ਹਨ ਤਿਨ੍ਹਾਂ ਦੇ ਚਰਣੀ ਢਹਿ ਪੈਣਾ ਕਰੂੰ। ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਸਵਾਸ ਕਿਉਂਕਿ ਜੋ ਨਿਮਾਣਿਆਂ ਦੇ ਮਾਣ ਮਾਣ ਤੋਂ ਰਹਿ ਤਿਨ੍ਹਾਂ ਨੂੰ ਗੁਰੂ ਮਾਣ ਦਿੰਦਾ ਹੈ। ਜੋ ਪੂਜਣ ਯੋਗ ਸਤਿਗੁਰੂ ਹਨ ਸੋ ਸੇਵਕਾਂ ਨੂੰ ਸਵਾਸੀ ਦੇ ਯੋਗ ਕਰ ਦਿੰਦਾ ਹੈ। ਹਾਂ ਗੁਰਸਲਾਹ ਨਾ ਰਜਾਉ ਮੈਂ ਮੇਲੇ ਹਰ ਪ੍ਰਭ ਪਾਸ ਇਸ ਕਰਕੇ ਮੈਂ ਗੁਰਾਂ ਨੂੰ ਸਲਾਹੁਣਾ ਕਰਦਾ ਹੋਇਆ ਨਾ ਰਜਾਉ ਕਦੇ ਵੀ ਤ੍ਰਿਪਤ ਨਹੀਂ ਹੁੰਦਾ ਕਿਉਂਕਿ ਜਦ ਪ੍ਰਸੰਨ ਹੋਣਗੇ ਤਦ ਮੈਨੂੰ ਪਾਸ ਹੀ ਵਾਹਿਗੁਰੂ ਪ੍ਰਭੂ ਪਰਮਾਤਮਾ ਮਿਲਾ ਦੇਣਗੇ ਪਾਵੇ ਕਿ ਆਪਣੇ ਅੰਤਰ ਹੀ ਨਿੱਜ ਸਰੂਪ ਵਿੱਚ ਉਸਦੇ ਦਰਸ਼ਨ ਕਰਾ ਦੇਣੇ ਕਰਨਗੇ। ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਸਬਦ ਜੇਤਾ ਜਗਤ ਸਭ ਕੋਏ ਜਿੰਨਾ ਸਾਰਾ ਸੰਸਾਰ ਹੈ ਸੋ ਸਤਿਗੁਰਾਂ ਨੂੰ ਐਸਾ ਮਿਲਣ 'ਤੇ ਸਭ ਕੋਈ ਚਾਹੁੰਦਾ ਹੈ ਭਾਵ ਇਹ ਹੈ ਕਿ ਸਭ ਜੀਵ ਸੁੱਖ ਦੀ ਇੱਛਾ ਕਰਦੇ ਹਨ ਸੋ ਸੁੱਖ ਸਰੂਪ ਵਾਹਿਗੁਰੂ ਹੈ ਗੁਰਾਂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ ਸਭ ਕੋਈ ਸਤਿਗੁਰਾਂ ਨੂੰ ਚਾਹੁੰਦਾ ਹੈ। ਬਿਨ ਭਾਗਾਂ ਦਰਸ਼ਨ ਨਾ ਥੀਏ ਭਾਗਹੀਣ ਬਹਿ ਰੋਏ ਪ੍ਰੰਤੂ ਬਿਨਾਂ ਭਾਗਾਂ ਤੋਂ ਪੁਰਖਾਂ ਨੂੰ ਸਤਿਗੁਰਾਂ ਦਾ ਦਰਸ਼ਨ ਹੀ ਨਹੀਂ ਹੁੰਦਾ ਭਾਗਾਂ ਤੋਂ ਹੀਣੇ ਜੋ ਪੁਰਖ ਹਨ ਸੋ ਜਨਮ ਜਨਮਾਤਰਾਂ ਤੋਂ ਬੈਠੇ ਹੋਏ ਸੁਖ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਨਾ ਹੋਣ ਕਰਕੇ ਰੋਏ ਭਾਵ ਕੇ ਰੋਂਦੇ ਹਨ। ਜੋ ਹਰ ਪ੍ਰਭ ਭਾਣਾ ਸੋ ਥੀਆ ਤੁਰ ਲਿਖਿਆ ਨਾ ਮੇਟੈ ਕੋਏ ਜੋ ਤਿੰਨਾਂ ਜੀਵਾਂ ਦੇ ਧੁਰੋਂ ਪੂਰਬਲੇ ਕਰਮਾਂ ਦਾ ਭੋਗ ਲਿਖਿਆ ਗਿਆ ਹੈ ਤਿੰਨਾਂ ਦੇ ਅਨੁਸਾਰ ਵਾਹਿਗੁਰੂ ਦਾ ਭਾਣਾ ਹੈ ਜੋ ਵਾਹਿਗੁਰੂ ਦਾ ਭਾਣਾ ਹੈ ਸੋ ਹੋਇਆ ਹੈ ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਤਿਸ ਲੇਖ ਨੂੰ ਮੇਟਣ ਵਾਲਾ ਹੋਰ ਕੋਈ ਸਮਰੱਥ ਨਹੀਂ। ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪੇ ਹੀ ਆਪ ਵਾਹਿਗੁਰੂ ਸਤਿਗੁਰੂ ਸਰੂਪ ਹੈ ਆਪ ਹੀ ਜਗਿਆਸੂ ਰੂਪ ਹੈ ਆਪ ਹੀ ਆਪਣੇ ਮੇਲ ਸਤਸੰਗ ਵਿੱਚ ਮਿਲਾਉਂਦਾ ਹੈ। ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਛੇ ਪਾਏ, ਆਪ ਹੀ ਅੱਗੇ ਨੂੰ ਆਪਣੀ ਕਿਰਪਾ ਕਰਕੇ ਜਗਿਆਸੂ ਜਨਾਂ ਨੂੰ ਪੂਜਣ ਯੋਗ ਸੋ ਸਤਿਗੁਰੂ ਹਨ ਤਿਨ੍ਹਾਂ ਦੇ ਪਿੱਛੇ ਪਾ ਕੇ, ਭਾਵ ਤਿਨ੍ਹਾਂ ਦੇ ਚਰਨੀ ਲਾ ਕੇ ਆਪਣੇ ਸਾਥ ਮਿਲਾ ਲਵੇਗਾ ਵਾ ਮਿਲਾ ਲੈਂਦਾ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲ ਹੈ ਸਮਾਏ। ਗੁਰੂ ਜੀ ਉਚਾਰਨ ਕਰ ਰਹੇ ਹਨ ਕਿ ਆਪ ਹੀ ਸਭ ਜਗਤ ਦਾ ਪ੍ਰਾਣ ਰੂਪ ਹੈ, ਆਪ ਹੀ ਸੰਸਾਰ ਰੂਪ ਹੋ ਕੇ ਦਿਖਾਈ ਦੇ ਰਿਹਾ ਹੈ। ਜਿਸ ਤਰ੍ਹਾਂ ਜਲ ਦੇ ਤਰੰਗ ਵਾਸਤਵ ਅਤੇ ਜਲ ਸਰੂਪ ਹੀ ਹਨ, ਜਦ ਜਲ ਦੇ ਤਰੰਗ ਵੱਖਰੇ ਪ੍ਰਤੀਤ ਹੁੰਦੇ ਨੇ ਤਦ ਵੀ ਉਹ ਪਾਣੀ ਦਾ ਰੂਪ ਹੀ ਹਨ, ਜਦ ਉਹ ਪਾਣੀ ਵਿੱਚ ਮਿਲ ਜਾਂਦੇ ਨੇ ਤਦ ਵੀ ਪਾਣੀ ਦਾ ਰੂਪ ਹੀ ਹਨ। ਤਿਵੇਂ ਹੀ ਸਾਰਾ ਜਗਤ ਬ੍ਰਹਮ ਤੋਂ ਵੱਖਰਾ ਦਿਖਦਾ ਹੈ ਤਦ ਵੀ ਬ੍ਰਹਮ ਦਾ ਸਰੂਪ ਹੈ, ਜਦ ਸਮਾਪਤ ਹੋ ਜਾਂਦਾ ਤਦ ਵੀ ਉਸ ਦਾ ਸਰੂਪ ਹੈ। ਸ੍ਰੀ ਰਾਗ ਮਹਿਲਾ ਚੌਥਾ। ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੈ ਰਸ ਖਾਏ। ਸੰਸਾਰ ਦੇ ਸ਼ਬਦ ਸਪਰਸ਼ ਰੂਪ ਰੰਗ ਰਸ ਗੰਧ ਇਹ ਜੋ ਰਸ ਹਨ, ਤਿੰਨਾਂ ਰਸਾਂ ਦੇ ਨਾਮ ਦਾ ਤੋਂ ਸਭ ਤੋਂ ਸ੍ਰੇਸ਼ਠ ਅੰਮ੍ਰਿਤ ਰੂਪੀ ਰਸ ਹੈ, ਅਤਿਅੰਤ ਭਲਾ ਹੈ, ਕਿਉਂਕਿ ਉਹ ਬਿਖੇ ਰਸ ਹਨ। ਉਹ ਬਿਖੇ ਰਸ ਜੀਵ ਨੂੰ ਜਨਮ ਮਰਨ ਦੇ ਗੇੜ ਵਿੱਚ ਪਾਉਣ ਵਾਲੇ ਹਨ, ਇਹ ਜਨਮ ਮਰਨ ਤੋਂ ਰਹਿਤ ਕਰਨ ਵਾਲਾ ਹੈ, ਅਤਿਅੰਤ ਸ੍ਰੇਸ਼ਠ ਹੈ। ਮੈਨੂੰ ਤਾਂ ਇਸ ਰਸ ਦੀ ਐਸੀ ਇੱਛਾ ਬਣ ਰਹੀ ਹੈ ਕਿ ਕਿਤ ਬਿਦ ਕਿਸ ਤਰ੍ਹਾਂ ਕਰਕੇ ਉਹ ਰਸ ਮੈਨੂੰ ਪ੍ਰਾਪਤ ਹੋਵੇ। ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਸੁਹਾਗਣੀ ਗੁਰਮੁਖ ਜਨਾਂ ਨੂੰ ਜੋ ਵਾਹਿਗੁਰੂ ਦੇ ਮੇਲ ਵਾਲੇ ਸੰਤ ਜਨ ਹਨ, ਤਿਨ੍ਹਾਂ ਨੂੰ ਜਾ ਕੇ ਮੈਂ ਪੁੱਛਦੀ ਹਾਂ ਕਿ ਆਪ ਨੂੰ ਸੋ ਪ੍ਰਭੂ ਪਰਮਾਤਮਾ ਕਿਸ ਪ੍ਰਕਾਰ ਆ ਕੇ ਮਿਲਿਆ ਹੈ। ਓਏ ਵੇ ਪਰਵਾਹ ਨਾ ਬੋਲਣੀ ਹੋ, ਮਲ ਮਲ ਧੋਵਾਂ ਤਿਨ ਪਾਏ। ਉਹ ਸੰਤ ਜਨ ਬੇਪਰਵਾਹ ਮੇਰੇ ਸਾਥ ਬੋਲਣਗੇ ਨਹੀਂ ਤਾਂ ਮੈਂ ਤਿਨ੍ਹਾਂ ਦੇ ਚਰਨਾਂ ਨੂੰ ਮਲ ਮਲ ਕੇ ਧੋਵਾਂਗੀ, ਭਾਵ ਕਿ ਸੇਵਾ ਕਰਕੇ ਪ੍ਰਸੰਨ ਕਰੂੰ। ਜਦ ਪ੍ਰਸੰਨ ਹੋਣਗੇ ਤਦ ਆਪ ਹੀ ਕਿਰਪਾ ਕਰਕੇ ਬੋਲਣਗੇ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੇ ਹੋਂ ਮੈਂ ਮਾਰ ਰਹਾਓ। ਹੇ ਭਾਈ, ਸੱਜਣਾਂ ਦੇ ਸਾਥ ਮਿਲ ਕੇ ਵਾਹਿਗੁਰੂ ਦੇ ਗੁਣ ਸਿਮਰਨ ਕਰ। ਜੇ ਸ਼ੰਕਾ ਹੋਏ ਕਿ ਸੋ ਸੱਜਣ ਹੈ ਕੌਣ, ਹਰ ਕੋਈ ਸੱਜਣ ਕਿਹਾ ਜਾਂਦਾ ਹੈ। ਗੁਰੂ ਜੀ ਕਹਿੰਦੇ ਹੇ ਭਾਈ, ਸੱਜਣ ਤਾਂ ਸਤਿਗੁਰੂ ਪੁਰਖ ਹੈ, ਕਿਉਂਕਿ ਜੋ ਮਨ ਦੇ ਹੰਗਤਾ ਔਰ ਮਮਤਾ ਰੂਪੀ ਦੁੱਖ ਨੂੰ ਗਿਆਨ ਰੂਪੀ ਖੰਡੇ ਨਾਲ ਮਾਰ ਕੇ ਕੱਢ ਦਿੰਦਾ ਹੈ। ਵਾਹ, ਹਉਮੈ ਔਰ ਮਮਤਾ ਨੂੰ ਮਾਰ ਕੇ ਸਭ ਦੇ ਦੁੱਖ ਮਨ ਵਿੱਚੋਂ ਕੱਢਣ ਨੂੰ ਜੋ ਸਮਰੱਥ ਹੈ ਉਹ ਹੈ ਸੱਜਣ। ਗੁਰਮੁਖੀਆਂ ਸੁਹਾਗਣੀ, ਤਿੰਨ ਦਇਆ ਪਈ ਮਨ ਆਏ। ਚਰਨ ਧੋਣ ਕਰਕੇ ਤਿੰਨਾਂ ਗੁਰਮੁਖ ਰੂਪ ਸੁਹਾਗਣੀਆਂ ਨੇ ਮਾਨ ਦਇਆ ਆਏ ਪ੍ਰਾਪਤ ਭਈ। ਸੁਹਾਗਣੀਆਂ ਦੇ ਮਨ ਵਿੱਚ ਦਇਆ ਪ੍ਰਾਪਤ ਹੋਈ। ਤਦ ਤਿਨ੍ਹਾਂ ਨੇ ਐਸਾ ਕਿਹਾ ਕਿ ਸੁਹਾਗਣੀ ਤੋਂ ਭਾਵ ਗੁਰਮੁਖ ਜਨ ਕਿ ਕਿਉਂ ਸੇਵਾ ਕਰਦਾ ਹੈ, ਤਾਂ ਕਿਹਾ ਕਿ ਵਾਹਿਗੁਰੂ ਰਸ ਪ੍ਰਾਪਤ ਕਰਨਾ ਚਾਹੁੰਦਾ। ਤਦ ਤਿਨ੍ਹਾਂ ਨੇ ਇਸ ਤਰ੍ਹਾਂ ਉਪਦੇਸ਼ ਕਰਨਾ ਕੀਤਾ, ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ। ਉਹਨਾਂ ਮਹਾਤਮਾ ਨੇ ਕਿਹਾ ਭਾਈ, ਸਤਿਗੁਰਾਂ ਦੇ ਜੋ ਬਚਨ ਉਪਦੇਸ਼ ਬਾਣੀ ਹੈ ਉਹ ਰਤਨ ਰੂਪੀ ਅਮੋਲਕ ਹੈ, ਜੋ ਪੁਰਖ ਉਹਨਾਂ ਨੂੰ ਮੰਨੇਗਾ ਉਸ ਬਾਣੀ ਨੂੰ ਵਾ ਬਚਨਾਂ ਨੂੰ ਸੋ ਵਾਹਿਗੁਰੂ ਨਾਮ ਰਸ ਨੂੰ ਖਾਂਦਾ ਵਾ ਖਾਏਗਾ। ਭਾਵੇ ਕਿ ਜੋ ਗੁਰੂ ਉਪਦੇਸ਼ ਨੂੰ ਮੰਨਦੇ ਨੇ ਤਿੰਨਾਂ ਨੂੰ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੁੰਦਾ ਹੈ, ਇਸ ਕਰਕੇ ਤੂੰ ਵੀ ਮੰਨ ਲੈ, ਤੈਨੂੰ ਵੀ ਉਹ ਆਨੰਦ ਪ੍ਰਾਪਤ ਹੋ ਜਾਊ। ਸੇਵੜ ਭਾਗੀ ਵੜ ਜਾਣੀਏ ਜਨ ਹਰ ਰਸ ਖਾਧਾ ਗੁਰ ਭਾਏ ਜਿਸ ਕਰਕੇ ਸੋਈ ਪੁਰਖ ਵੱਡੇ ਭਾਗਾਂ ਵਾਲੇ ਜਾਣੇ ਜਾਂਦੇ ਨੇ ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਗੁਰਾਂ ਦੁਆਰਾ ਪ੍ਰੇਮ ਕਰਕੇ ਹਰੀ ਰਸ ਨੂੰ ਖਾਣਾ ਕੀਤਾ ਹੈ। ਇਹੋ ਹਰ ਰਸ ਵਣ ਤਿਣ ਸਬਤ ਹੈ ਭਾਗਹੀਣ ਨਹੀਂ ਪਾਏ। ਇਹ ਹਰ ਰਸ ਤਾਂ ਵਣ ਤ੍ਰਿਣ ਸਭ ਥਾਂ ਹੀ ਸਾਰੀ ਸ੍ਰਿਸ਼ਟੀ ਵਿੱਚ ਮੌਜੂਦ ਹੈ, ਪਰੰਤੂ ਜੋ ਪੁਰਖ ਭਾਗਾਂ ਤੋਂ ਹੀਣੇ ਨੇ ਉਹਨਾਂ ਉਹ ਇਸ ਨੂੰ ਪ੍ਰਾਪਤ ਹੀ ਨਹੀਂ ਕਰ ਸਕਦੇ। ਬਿਨ ਸਤਿਗੁਰ ਪੱਲੇ ਨਾ ਪਵੇ ਮਨਮੁਖ ਰਹੇ ਬਿਲ ਲਾਏ। ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਹਿਰਦੇ ਰੂਪੀ ਪੱਲੇ ਨਹੀਂ ਪੈਂਦਾ। ਅਸ਼ੰਕਾ ਹੋਏ ਕਿ ਕਿਉਂ ਨਹੀਂ ਪੈਂਦਾ ਤਾਂ ਕਹਿੰਦੇ ਤਿਸ ਦਾ ਸਮਾਧਾਨ ਇਹ ਹੈ ਕਿ ਸੋ ਮਨਮੁਖ ਪੁਰਖ ਜਿਨ੍ਹਾਂ ਨੂੰ ਹਰ ਰਸ ਦੀ ਪ੍ਰਾਪਤੀ ਨਹੀਂ ਪਈ ਉਹ ਦੁਖੀ ਹੋ ਕੇ ਵਿਰਲਾਪ ਹੀ ਕਰਦੇ ਨੇ। ਸਤਿਗੁਰੂ ਕਿਉਂ ਨਹੀਂ ਕਿਰਪਾ ਕਰਦੇ ਉਹਨਾਂ 'ਤੇ ਤਾਂ ਕਹਿੰਦੇ ਹੋਏ ਸਤਿਗੁਰ ਆਗੇ ਨਾਨਿਵੈ ਉਹਨਾਂ ਅੰਤਰ ਕ੍ਰੋਧ ਬੁਲਾਏ। ਜੋ ਮਨਮੁਖ ਪੁਰਖ ਹਨ ਸੋ ਸਤਿਗੁਰਾਂ ਦੇ ਅੱਗੇ ਨਿਮਦੇ ਨਹੀਂ, ਨਿਮਰਤਾ ਹੀ ਨਹੀਂ ਆਉਂਦੀ, ਕਿਉਂਕਿ ਤਿੰਨਾਂ ਦੇ ਅੰਦਰ ਕ੍ਰੋਧ ਰੂਪੀ ਬਲਾ ਵਸਦੀ ਹੈ। ਹਰ 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 ਰਸ ਆਪ ਹੈ, ਆਪੇ ਹਰ ਰਸ ਹੋਏ। ਹੇ ਭਾਈ, ਜੋ ਵਾਹਿਗੁਰੂ ਆਪ ਹੀ ਹਰ ਹਰ ਨਾਮ ਰਸ ਰਸੀਆ ਹੋ ਰਿਹਾ ਹੈ, ਆਪ ਹੀ ਹਰ ਰਸ ਦੇ ਲੈਣ ਵਾਲਾ ਜਗਿਆਸੂ ਹੋ ਰਿਹਾ ਹੈ, ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ। ਆਪ ਹੀ ਆਪਣੀ ਦਇਆ ਕਰਕੇ ਗੁਰੂ ਰੂਪ ਹੋ ਕੇ ਜਗਿਆਸੂ ਜਨਾਂ ਦੇ ਮੁਖ ਆਪਣਾ ਨਾਮ ਰੂਪੀ ਅੰਮ੍ਰਿਤ ਚੁਆ ਦੇਣਾ ਕਰਦਾ। ਆਪ ਹੀ ਅੰਮ੍ਰਿਤ ਰੂਪ ਹੈ, ਆਪ ਹੀ ਗੁਰੂ ਰੂਪ ਹੈ, ਆਪ ਹੀ ਸਿੱਖ ਨੂੰ ਦੇਣਾ ਕਰਦਾ। ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਗੁਰਮੁਖਾਂ ਦੇ ਮਨ ਵਿੱਚ ਵਾਹਿਗੁਰੂ ਵਸਿਆ ਹੈ ਤਿਨ੍ਹਾਂ ਦਾ ਤਨ ਮਨ ਸਭ ਹਰਿਆ ਪਿਆ, ਭਾਵੇ ਕਿ ਸਰੀਰ ਵੀ ਸਫਲਾ ਹੈ ਔਰ ਮਨ ਵੀ ਆਤਮ ਆਨੰਦ ਸਹਿਤ ਹੋਇਆ। ਸ੍ਰੀ ਰਾਗ ਮਹਿਲਾ ਚੌਥਾ। ਮਨਮੁਖ ਲੋਕਾਂ ਦਾ ਕੀ ਹਾਲ ਹੈ? ਗੁਰੂ ਜੀ ਉਚਾਰਨ ਕਰਦੇ ਨੇ, ਦਿਨਸ ਚੜ੍ਹੈ ਫਿਰ ਆਥ ਵੈ ਰਹਿਣ ਸਬਾਈ ਜਾਏ। ਆਵ ਘਟੇ ਨਰ ਨਾਮ ਬੁੱਝੈ ਨਿਤ ਮੂਸਾ ਲਾਜ ਟੁਕਾਏ। ਦਿਨ ਚੜ੍ਹਦਾ ਹੈ ਫਿਰ ਆਥ ਵੇ ਆਥਣ ਭਾਵ ਲਹਿੰਦਾ ਹੋ ਜਾਂਦਾ ਹੈ, ਇਸ ਪ੍ਰਕਾਰ ਸਾਰੀ ਰਾਤ ਬੀਤ ਜਾਂਦੀ ਹੈ। ਇਸ ਤਰ੍ਹਾਂ ਹੀ ਦਿਨ ਚੜ੍ਹਦੇ ਡੁੱਬਦੇ ਹੁੰਦਿਆਂ ਕਰਕੇ ਉਮਰ ਲੰਘ ਜਾਂਦੀ ਹੈ, ਇਹ ਨਿਤਾ ਪ੍ਰਤੀ ਘਟਦੀ ਜਾਂਦੀ ਹੈ। ਪਰੰਤੂ ਇਹ ਪੁਰਖ ਹੀ ਹੈ ਜਿਹੜਾ ਸਮਝਦਾ ਨਹੀਂ ਕਿ ਪਲ ਪਰ ਕਰਕੇ ਦਿਨ ਦੇ ਚੜ੍ਹਾਅ ਉਤਰਾਅ ਦੇ ਨਾਲ ਮੇਰੀ ਉਮਰ ਘਟ ਰਹੀ ਹੈ। ਦਿਨ ਅਤੇ ਰਾਤ ਰੂਪੀ ਚੂਹਾ ਚੂਹੀ ਇਸ ਜੀਵਨ ਰੂਪੀ ਰੱਸੀ ਨੂੰ ਕੱਟਦੇ ਜਾ ਰਹੇ ਨੇ, ਕੱਟਦੇ ਜਾ ਰਹੇ ਨੇ। ਕੱਟਦਿਆਂ ਕੱਟਦਿਆਂ ਇੱਕ ਦਿਨ ਜਦ ਕੱਟੀ ਜਾਂਦੀ ਹੈ, ਤਦ ਜਿਵੇਂ ਰੱਸੀ ਦੋ ਹਿੱਸਿਆਂ 'ਚ ਹੋ ਜਾਂਦੀ ਹੈ, ਇਵੇਂ ਰੂਹ ਦਾ ਸਰੀਰ ਨਾਲੋਂ ਵਖੇਵਾਂ ਪੈ ਜਾਂਦਾ। ਜੇ ਕਿਸੇ ਦੇ ਮਨ 'ਚ ਸ਼ੰਕਾ ਹੋਵੇ ਕਿ ਜੀਵ ਸਮਝਦਾ ਕਿਉਂ ਨਹੀਂ ਕਿ ਮੇਰੀ ਉਮਰ ਘੱਟ ਰਹੀ ਹੈ, ਤਾਂ ਗੁਰੂ ਜੀ ਕਹਿੰਦੇ ਇਸ ਦਾ ਵੀ ਇੱਕ ਕਾਰਨ ਹੈ। ਗੁਰੂ ਜੀ ਕੀ ਕਾਰਨ ਹੈ? ਤਾਂ ਕਹਿੰਦੇ ਗੁੜ ਮਿੱਠਾ ਮਾਇਆ ਪਸਰਿਆ, ਮਨਮੁਖ ਲਗ ਮਾਖੀ ਪਚੈ ਪਚਾਏ। ਮਾਇਆ ਦਾ ਜੋ ਇਹ ਪਸਾਰਾ ਹੈ, ਇਹ ਢਿੱਲੇ ਗੁੜ ਦੀ ਤਰ੍ਹਾਂ ਸਾਰੇ ਪਾਸੇ ਫੈਲਿਆ ਹੋਇਆ ਹੈ। ਮੱਖੀ ਮਿੱਠੇ ਦੇ ਲੋਭ ਕਰਕੇ ਇਸ ਢਿੱਲੇ ਗੁੜ 'ਤੇ ਆ ਕੇ ਬੈਠ ਜਾਂਦੀ ਹੈ ਅਤੇ ਫਸ ਜਾਂਦੀ ਹੈ, ਨਸ਼ਟ ਹੋ ਜਾਂਦੀ। ਤਿਵੇਂ ਮਨਮੁਖ ਜੀਵ ਇਹ ਵਿਸ਼ੇ ਰਸਾਂ ਨੂੰ ਮਿੱਠਾ ਸਮਝ ਕੇ ਆਪ ਤਾਂ ਇਸ ਵਿੱਚ ਪਚੇ ਭਾਅ ਫਸ ਹੀ ਰਹੇ ਨੇ। ਜੋ ਤਿੰਨਾਂ ਦੇ ਸਾਥ ਹੁੰਦਾ ਹੈ ਤਿਸ ਨੂੰ ਵੀ ਜਲਾਉਂਦੇ ਨੇ, ਭਾਵ ਕਿ ਉਹਨਾਂ ਨੂੰ ਕਹਿੰਦੇ ਨੇ ਕਿ ਆ ਭਾਈ, ਤੂੰ ਵੀ ਇਹਨਾਂ ਵਿਸ਼ੇ ਰਸਾਂ ਦਾ ਮਿੱਠਾ ਸਵਾਦ ਲੈ ਲੈ, ਜਦ ਉਹ ਵੀ ਲੈਣ ਲੱਗਦਾ ਹੈ ਤਦ ਫਸ ਕੇ ਰਹਿ ਜਾਂਦਾ ਹੈ। ਇਸ ਕਰਕੇ ਜੀਵ ਨੂੰ ਇਹ ਸਮਝ ਨਹੀਂ ਪੈਂਦੀ ਕਿ ਮੇਰੀ ਉਮਰ ਘਟਦੀ ਜਾ ਰਹੀ ਹੈ ਅਤੇ ਵਿਅਰਥ ਜਾ ਰਹੀ ਹੈ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤ ਕਲਤ ਮੋਹ ਬਿਖ ਹੈ ਅੰਤ ਬੇਲੀ ਕੋਏ ਨਾ ਹੋਏ ਰਹਾਉ। ਹੇ ਭਾਈ ਪਿਆਰਿਆ, ਸਾਡਾ ਮਿੱਤਰ ਸਖਾ ਤਾਂ ਇੱਕ ਅਸਲ ਵਿੱਚ ਪ੍ਰਭੂ ਪਰਮਾਤਮਾ ਹੈ। ਜੋ ਗੱਲਬਾਤ ਨਾਲ ਹੀ ਸੰਬੰਧ ਰੱਖਦਾ ਹੋਵੇ ਉਸਨੂੰ ਪਿਆਰਾ ਕਹਿ ਦਿੰਦੇ ਹਨ, ਮਿੱਤਰ ਕਹਿ ਦਿੰਦੇ ਹਨ। ਔਰ ਜੋ ਦਿਲ ਦੀ ਭਾਵ ਹਰ ਦੁੱਖ ਸੁੱਖ ਦਾ ਭਾਈਵਾਲ ਹੋਵੇ ਉਸਨੂੰ ਪਿਆਰਾ ਜਾਂ ਸਖਾ ਕਿਹਾ ਜਾਂਦਾ ਹੈ। ਜੋ ਪੁੱਤਰ ਇਸਤਰੀ ਪਰਿਵਾਰ ਪਤੀ ਮੋਹ ਸੰਬੰਧ ਹਨ, ਇਹ ਸਭ ਬਿਖ ਰੂਪ ਹਨ, ਕਿਉਂਕਿ ਅੰਤ ਨੂੰ ਇਹਨਾਂ ਵਿੱਚੋਂ ਸਹਾਇਤਾ ਕਰਨ ਵਾਲਾ ਵਾ ਬੇਲੀ ਮਿੱਤਰ ਕੋਈ ਵੀ ਨਹੀਂ ਹੁੰਦਾ। ਗੁਰਮਤਿ ਹਰ ਲਿਵ ਉਭਰੇ ਅਲਿਪਤ ਰਹੇ ਸਰਣਾਏ। ਹੇ ਭਾਈ, ਜਿਨ੍ਹਾਂ ਪੁਰਖਾਂ ਨੇ ਗੁਰਾਂ ਦੀ ਸਿੱਖਿਆ ਧਾਰਨ ਕੀਤੀ ਹੈ ਸੋ ਤਾਂ ਵਾਹਿਗੁਰੂ ਵਿੱਚ ਬਿਰਤੀ ਲਗਾ ਕੇ ਉੱਭਰ ਗਏ ਹਨ। ਭਾਵ ਇਹ ਕਿ ਤਿਸ ਮਾਇਆ ਰੂਪੀ ਢਿੱਲੇ ਗੁੜ ਵਿੱਚ ਫਸਣ ਤੋਂ ਰਹਿ ਗਏ ਨੇ। ਸ਼ੰਕਾ ਹੋਏ ਕਿ ਗੁਰਮਤਿ ਵਾਨ ਜੋ ਹਨ ਉਹ ਵੀ ਮਨਮੁੱਖਾਂ ਦੀ ਤਰ੍ਹਾਂ ਇਸ ਸੰਸਾਰ ਦੇ ਬਿਖੇ ਰਸਾਂ ਦੇ ਵਿੱਚ ਲੱਗੇ ਦਿਖਾਈ ਦਿੰਦੇ ਨੇ, ਫਿਰ ਕਿਵੇਂ ਉੱਭਰੇ? ਤਾਂ ਕਹਿੰਦੇ ਹਨ ਕਿ ਸੋ ਪਦਾਰਥਾਂ ਦੇ ਵਿੱਚ ਹੁੰਦੇ ਆਪਣਾ ਚਿੱਤ ਨਿਰੰਕਾਰ ਨਾਲ ਲਾਈ ਰੱਖਦੇ ਹਨ। ਜਿਵੇਂ ਕਮਲ ਜਲ ਤੋਂ ਨਿਰਾਲਾ ਰਹਿੰਦਾ, ਪਰਾਰਬ ਅਨੁਸਾਰ ਵਿਹਾਰ ਜੋ ਹਨ ਸੋ ਕਰਦੇ ਨੇ, ਪਰੰਤੂ ਮਨ ਕਰਕੇ ਆਪਣੇ ਆਪ ਨੂੰ ਅਕਰਤਾ ਮੰਨਦੇ ਨੇ। ਇਸ ਪਰਿਵਾਰ ਨੂੰ ਨਦੀ ਨਾ ਸੰਜੋਗ ਦੀ ਤਰ੍ਹਾਂ ਸਮਝ ਕੇ ਇਸ ਦੇ ਮੋਹ ਵਿੱਚ ਗਲਤਾਨ ਹੋ ਕੇ ਸਿਮਰਨ ਭਜਨ ਬੰਦਗੀ ਗੁਰੂ ਉਪਦੇਸ਼ ਨੂੰ ਭੁੱਲਦੇ ਨਹੀਂ। ਤਿਨ੍ਹਾਂ ਦਾ ਮਨ ਪਰਮੇਸ਼ੁਰ ਦੀ ਸ਼ਰਨ ਨੂੰ ਪ੍ਰਾਪਤ ਹੋਇਆ, ਜਿਸ ਕਰਕੇ ਸਭ ਪਦਾਰਥਾਂ ਦਾ ਮੋਹ ਤਥਾ ਹੋਰ ਆਸਰੇ ਉਹਨਾਂ ਨੇ ਤਿਆਗ ਦੇਣੇ ਕੀਤੇ ਨੇ। ਕੁਟੁੰਬ ਦੀ ਪ੍ਰੀਤ ਕਿਉਂ ਨਹੀਂ ਕਰਦੇ? ਕਿਉਂਕਿ ਉਹਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲੀਆ ਪਤ ਪਾਏ। ਉਹਨਾਂ ਗੁਰਮੁਖ ਪੁਰਖਾਂ ਨੇ ਮਰਨਾ ਸਦਾ ਦੇਖਿਆ ਹੈ, ਭਾਵੇਂ ਕਿ ਮਰਨ ਨੂੰ ਭੁਲਾਉਂਦੇ ਨਹੀਂ। ਸ਼ੰਕਾ ਹੋਏ ਕਿ ਜਦ ਕਿਸ ਕੋਈ ਚੱਲਣਾ ਸਮਝਦਾ ਹੈ ਤਾਂ ਕੁਝ ਖਰਚ ਪੱਲੇ ਬੰਨ ਲੈਂਦਾ ਹੈ। ਗੁਰਮੁਖ ਗੁਰੂ ਜੀ ਕਿਹੜਾ ਖਰਚ ਪੱਲੇ ਬੰਨਦੇ? ਤਾਂ ਕਹਿੰਦੇ ਤਿੰਨਾਂ ਨੇ ਵਾਹਿਗੁਰੂ ਨਾਮ ਰੂਪੀ ਖਰਚ ਪੱਲੇ ਵਧਿਆ ਵਾ ਬੰਨ ਰਹੇ ਹਨ, ਜਿਸ ਕਰਕੇ ਪਤ ਸਹਿਤ ਸੰਸਾਰ ਤੋਂ ਉਹਨਾਂ ਦਾ ਜਾਣਾ ਹੁੰਦਾ ਹੈ। ਗੁਰਮੁਖ ਦਰਗੇ ਮੰਨੀਐ ਹਰ ਆਪ ਲਏ ਗਲ ਲਾਏ। ਸੋ ਗੁਰਮੁਖ ਵਾਹਿਗੁਰੂ ਦੀ ਦਰਗਾਹ ਸਭਾ ਵਿੱਚ ਮੰਨੇ ਜਾਂਦੇ ਨੇ। ਆਪ ਵਾਹਿਗੁਰੂ ਨੇ ਤਿੰਨਾਂ ਨੂੰ ਗਲ ਸਾਥ ਲਾਉਣਾ ਕੀਤਾ, ਭਾਵੇ ਕਿ ਵਾਹਿਗੁਰੂ ਵਿੱਚ ਅਭੇਦ ਹੋਏ ਹਨ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਹਰ ਠਾਕ ਨਾ ਦਰ ਠਾਕ ਨਾ ਕੋਈ ਪਾਏ। ਔਰ ਤਿੰਨਾਂ ਗੁਰਮੁਖਾਂ ਨੂੰ ਵਾਹਿਗੁਰੂ ਦੇ ਮਿਲਾਪ ਦਾ ਰਾਹ ਪ੍ਰਗਟ ਹੈ, ਕੋਈ ਤਿਸ ਰਸਤੇ 'ਤੇ ਠਾਕ ਰੋਕਾ ਨਹੀਂ ਪਾ ਸਕਦਾ, ਭਾਵੇ ਕਿ ਕੋਈ ਵਿਘਨ ਨਹੀਂ ਕਰ ਸਕਦਾ। ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਣ ਲਿਵਲਾਏ। ਬੋਲ ਕਰਕੇ ਵੀ ਉਹ ਵਾਹਿਗੁਰੂ ਦੇ ਨਾਮ ਨੂੰ ਸਲਾਉਂਦੇ ਨੇ, ਮਨ ਕਰਕੇ ਵੀ ਨਾਮ ਦੇ ਮਹਾਤਮ ਨੂੰ ਨਿਸ਼ਚੇ ਕਰਦੇ ਨੇ, ਨਾਮ ਵਿੱਚ ਹੀ ਬਿਰਤੀ ਲਗਾ ਰੱਖਣੀ ਕਰਦੇ ਨੇ। ਅਨਹਦ ਧੁਨੀ ਦਰ ਵੱਜਦੇ ਦਰ ਸੱਚੇ ਸੋਭਾ ਪਾਏ। ਤਿੰਨਾਂ ਦੇ ਅੰਦਰ ਅਨਹਦ ਧੁਨੀ ਗੁਰ ਸ਼ਬਦ ਦੀ ਵੱਜਦੀ ਹੈ, ਉਚਾਰਨ ਹੋ ਰਿਹਾ। ਸੋ ਸ਼ਬਦ ਵਾਹਿਗੁਰੂ ਦਾ, ਸਤਨਾਮ ਵਾਹਿਗੁਰੂ ਆ ਨਾਮ ਉਚਾਰਨ ਹੋ ਰਿਹਾ। ਸੋ ਮਹਾਤਮਾ ਸੱਚੇ ਵਾਹਿਗੁਰੂ ਦੇ ਦੁਆਰੇ ਵਾ ਸਤਸੰਗ ਬੈਕੁੰਠ ਵਿੱਚ ਸੋਭਾ ਨੂੰ ਪ੍ਰਾਪਤ ਹੁੰਦੇ ਵਾ ਹੋ ਰਹੇ ਹਨ। ਜਿਨੀ ਗੁਰਮੁਖ ਨਾਮ ਸਲਾਹਿਆ, ਤਿੰਨਾ ਸਭ ਕੋ ਕਹਿ ਸਵਾਸ। ਜਿਨ੍ਹਾਂ ਗੁਰਮੁਖਾਂ ਨੇ ਨਾਮ ਨੂੰ ਜਪਿਆ ਹੈ, ਨਾਮੀ ਵਾਹਿਗੁਰੂ ਨੂੰ ਸਲਾਹਿਆ ਹੈ, ਤਿਨ੍ਹਾਂ ਨੂੰ ਸਭ ਕੋਈ ਸਾਬਾਸ ਕਹਿੰਦਾ ਹੈ। ਤਿੰਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕੀ ਅਰਦਾਸ, ਮੈਂ ਜੋ ਜਾਚਕ ਆਪ ਦੇ ਦਰਦਾ ਹਾਂ, ਇਸ ਕਰਕੇ ਮੇਰੀ ਇਹੀ ਬੇਨਤੀ ਹੈ ਕਿ ਹੇ ਪ੍ਰਭ ਜੀ, ਮੈਨੂੰ ਤਿੰਨਾਂ ਗੁਰਮੁਖਾਂ ਦੀ ਸੰਗਤ ਦੇਣੀ ਕਰੋ। ਨਾਨਕ ਭਾਗ ਵੱਡੇ ਤਿੰਨਾਂ ਗੁਰਮੁਖਾਂ ਜਿਨੇ ਅੰਤਰ ਨਾਮ ਪ੍ਰਗਾਸ। ਗੁਰੂ ਜੀ ਉਚਾਰਨ ਕਰੇ ਹਨ, ਤਿੰਨਾਂ ਗੁਰਮੁਖਾਂ ਪੁਰਖਾਂ ਦੇ ਵੱਡੇ ਭਾਗ ਨੇ, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਜਪਣ ਕਰਕੇ ਗਿਆਨ ਰੂਪੀ ਪ੍ਰਕਾਸ਼ ਭਇਆ ਹੈ। ਸ੍ਰੀ ਰਾਗ ਮਹਿਲਾ ਪੰਜਵਾਂ ਕਰ ਪਹਿਲਾ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਸ਼ਰਧਾਹੀਣ ਰਾਜਾ ਆਇਆ ਮਿਲਿਆ। ਗੁਰੂ ਜੀ ਨੇ ਉਸ ਨੂੰ ਬਾਣੀ ਦੁਆਰਾ ਉਪਦੇਸ਼ ਕੀਤਾ, ਕਿਆ ਤੂੰ ਰਤਾ ਦੇਖ ਕੇ ਪੁੱਤਰ ਕਲਤਰ ਸ਼ਿੰਗਾਰ। ਰਾਜਾ, ਪੁੱਤਰ ਕਲਤਰ ਪਰਿਵਾਰ ਆਦਿ ਅਨੇਕ ਪ੍ਰਕਾਰ ਦੇ ਇਹ ਜੋ ਸ਼ਿੰਗਾਰ ਤੇਰੇ ਸੁੰਦਰ ਵਸਤਰ ਪਹਿਨੇ ਹੋਏ ਹਨ, ਇਹਨਾਂ ਨੂੰ ਸਭ ਨੂੰ ਤੂੰ ਦੇਖ ਕੇ ਕੀ ਮਸਤ ਪਿਆ ਹੈ। ਰਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਅਪਾਰ, ਅਨੇਕਾਂ ਪ੍ਰਕਾਰ ਦੇ ਵਿਖੇ ਸੁੱਖ ਭੋਗਦਾ ਹੈ, ਖੁਸ਼ੀਆਂ ਕਰਦਾ ਹੈ, ਅਪਾਰ ਬਹੁਤੇ ਆਨੰਦ ਭੋਗਦਾ ਹੈ। ਭਾਵੇ ਕਿ ਇਹ ਜੋ ਵਿਖੇ ਆਨੰਦ ਹਨ, ਇਹਨਾਂ ਨੂੰ ਭੋਗ ਕੇ ਇੱਕ ਦੇ ਅਨੇਕ ਪ੍ਰਕਾਰ ਦੇ ਰਸ ਹਨ। ਇੱਕ ਰਸ ਜਿਵੇਂ ਕੋਈ ਖੱਟਾ ਹੈ, ਕੋਈ ਮਿੱਠਾ ਹੈ, ਇਸ ਪ੍ਰਕਾਰ ਵਿਖੇ ਰਸ ਵੀ ਕਈ ਤਰ੍ਹਾਂ ਦੇ ਹਨ। ਬਹੁਤ ਕਰੇ ਫਰਮਾਇਸ਼ੀ ਵਰਤੇ ਹੋਏ ਅਪਾਰ, ਫਰਮਾਇਸ਼ ਕਰਕੇ ਬਹੁਤ ਕੰਮ ਕਰਦਾ ਹੈ, ਭਾਵੇਂ ਕਿ ਕਿਸੇ ਦੇ ਕਹਿਣ 'ਤੇ ਕਿਸੇ ਪੁਰਖ ਦਾ ਸੱਚਾ ਕੰਮ ਵੀ ਝੂਠਾ ਸਾਬਤ ਕਰ ਦਿੰਦਾ ਹੈ। ਵਾ ਆਪਣੀ ਇੱਛਾ ਅਨੁਸਾਰ ਦੂਸਰੇ 'ਤੇ ਫਰਮਾਇਸ਼ ਕਰਦਾ ਹੈ, ਹੁਕਮ ਕਰਕੇ ਆਪਣਾ ਪ੍ਰਯੋਜਨ ਸਿੱਧ ਕਰਦਾ ਹੈ। ਆਪਣੇ ਇਸ ਮਦ ਨਸ਼ੇ ਕਰਕੇ ਤੂੰ ਅਮੋੜ ਹੋ ਚੱਲਦਾ ਹੈ। ਭਾਵ ਇਹ ਹੈ ਕਿ ਕਿਸੇ ਦਾ ਤੂੰ ਕਿਹਾ ਮੰਦਾ ਨਹੀਂ। ਕਰਤਾ ਚਿਤ ਨਾ ਆਵਈ ਮਨਮੁਖ ਅੰਧ ਗਵਾਰ, ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਹੈ ਸੋ ਕਦੇ ਤੈਨੂੰ ਚਿੱਤ ਨਹੀਂ ਆਉਂਦਾ, ਇਸ ਕਰਕੇ ਤੂੰ ਮਨਮੁਖ ਅਗਿਆਨੀ ਮੂਰਖ ਹੋ ਰਿਹਾ ਹੈ। ਮੇਰੇ ਮਨ ਸੁਖਦਾਤਾ ਹਰ ਸੋਏ, ਗੁਰਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਰਹਾਉ। ਆਪਣੇ ਮਨ ਨੂੰ ਕਹਿ ਕੇ ਇਹ ਮੇਰਿਆ ਮਨਾ ਵਾਹੇ ਪਿਆਰੇ, ਸੁਖ ਦੇ ਦੇਣ ਵਾਲਾ ਇੱਕ ਵਾਹਿਗੁਰੂ ਹੈ, ਪਰੰਤੂ ਸੋ ਵਾਹਿਗੁਰੂ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਗੁਰੂ ਤਦ ਪ੍ਰਾਪਤ ਹੁੰਦੇ ਨੇ ਜਦ ਅਨੇਕ ਜਨਮਾਂ ਦੇ ਪੁੰਨ ਕਰਮ ਆ ਪ੍ਰਗਟ ਹੋਣ। ਪੁੰਨ ਕਰਮ ਪ੍ਰਗਟ ਤਦ ਹੁੰਦੇ ਨੇ ਜਦ ਜੀਵ ਸਤਸੰਗਤ ਦੇ ਵਿੱਚ ਜੁੜਨਾ ਕਰਦਾ ਹੈ। ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ, ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ, ਸੋਨਾ ਰੁਪਈਆ ਧਨ ਬਸਤਰ ਹੋਰ ਵਿਸ਼ੇ ਰਸ ਭੋਗ ਇਹਨਾਂ ਵਿੱਚ ਲਪਟ ਰਿਹਾ ਹੈ। ਸਭ ਖਾਕ ਹੋ ਜਾਣ ਵਾਲੇ ਹੀ ਭਾਵ ਕੇ ਨਾਸਵੰਤ ਹਨ। ਔਰ ਜੋ ਹੈਵਰ ਸ੍ਰੇਸ਼ਠ ਘੋੜੇ, ਗੈਵਰ ਸ੍ਰੇਸ਼ਠ ਹਾਥੀ, ਬਹੁ ਰੰਗੇ ਅਨੇਕ ਪ੍ਰਕਾਰ ਦੇ ਰਥ, ਜੋ ਕਿਸੇ ਵੇਲੇ ਬੜੇ ਸਵਾਰੀ ਦੇ ਕੀਮਤੀ ਸਾਧਨ ਮੰਨੇ ਜਾਂਦੇ ਸੀ, ਤਿੰਨਾਂ ਦੇ ਵਿੱਚ ਤੂੰ ਚਿੱਤ ਲਾਇਆ ਹੋਇਆ ਹੈ। ਐਸੇ ਅਥਾਕ ਹਨ ਭਾਵ ਕੇ ਨਾ ਥੱਕਣ ਵਾਲੇ, ਕਿਸ ਹੀ ਚਿੱਤ ਨਾ ਪਾਵਈ ਬਿਸਰਿਆ ਸਭ ਸਾਖ, ਸਿਰਜਣ ਹਾਰ ਭੁਲਾਇਆ ਵਿਣ ਨਾਵੇ ਨਾ ਪਾਖ। ਕਿਸੇ ਨੂੰ ਤੂੰ ਚਿੱਤ ਨਹੀਂ ਧਰਦਾ, ਭਾਵੇ ਕਿ ਆਪਣੇ ਜੈਸਾ ਕਿਸੇ ਨੂੰ ਤੂੰ ਸਮਝਦਾ ਹੀ ਨਹੀਂ, ਤਨ ਮਦ ਕਰਕੇ ਸੰਪੂਰਨ ਸਾਖ ਸੰਬੰਧੀ ਭੁੱਲ ਜਾਂਦੇ ਨੇ। ਪੈਦਾ ਕਰਨ ਵਾਲਾ ਜੋ ਪਰਮੇਸ਼ੁਰ ਹੈ ਸੋ ਭੁਲਾ ਦਿੱਤਾ ਹੈ, ਇਸ ਕਰਕੇ ਬਿਨਾਂ ਨਾਮ ਤੋਂ ਤੂੰ ਅਪਵਿੱਤਰ ਨਾਪਾਕ ਹੋ ਰਿਹਾ ਹੈ। ਲੈਂਦਾ ਬਦ ਦੁਆਏ ਨੂੰ ਮਾਇਆ ਕਰੇ ਇਕਤ, ਜਿਸ ਨੂੰ ਤੂੰ ਪਤਿਆਏਂਦਾ ਸੋ ਸਣ ਤੁਝੇ ਅਨਿਤ। ਇਸ ਤਰ੍ਹਾਂ ਅਨੀਤੀਆਂ ਕਰ ਕਰਕੇ ਧਨ ਇਕੱਠਾ ਕਰਦਾ ਹੈ। ਜਿਨ੍ਹਾਂ ਲੋਕਾਂ ਤੋਂ ਇਹ ਤੂੰ ਠੱਗੀ ਠੋਰੀ ਕਰਕੇ ਰਿਸ਼ਵਤ ਵੱਢੀ ਲੈ ਕੇ ਧਨ ਇਕੱਠਾ ਕਰਦਾ ਪ੍ਰਾਪਤ ਕਰਦਾ ਹੈ, ਸੋ ਉਸ ਧਨ ਦੇ ਨਾਲ ਨਾਲ ਉਹਨਾਂ ਦੀਆਂ ਬਦ ਦੁਆਵਾਂ ਵੀ ਤੈਨੂੰ ਮਿਲਦੀਆਂ ਨੇ। ਜਿਸ ਧਨ ਕੁਟੁੰਬ ਨੂੰ ਤੂੰ ਆਪਣਾ ਜਾਣ ਕੇ ਨਿਸ਼ਚਾ ਕਰਦਾ ਹੈ, ਸੋ ਤੇਰੇ ਸਰੀਰ ਸਮੇਤ ਨਾਸ ਹੋ ਜਾਣਗੇ। ਅਹੰਕਾਰ ਕਰੇ ਅਹੰਕਾਰੀ ਆ ਵਿਆਪਿਆ ਮਨ ਕੀ ਮਤ, ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ। ਹੰਕਾਰ ਕਰਕੇ ਜੋ ਤੂੰ ਹੰਕਾਰੀ ਹੋ ਰਿਹਾ ਹੈ, ਤਿਸ ਦਾ ਕਾਰਨ ਇਹ ਹੈ ਕਿ ਆਪਣੇ ਮਨ ਦੀ ਮਤ ਅਨੁਸਾਰ ਤੂੰ ਵਿਆਪਿਆ ਲੱਗਿਆ ਹੋਇਆ ਹੈ। ਪਾਵੇ ਕਿ ਜੋ ਮਨ ਚਾਹੁੰਦਾ ਹੈ ਸੋ ਕਰਦਾ ਹੈ, ਜੋ ਗੁਰੂ ਦੀ ਆਗਿਆ ਹੈ ਉਸ ਅਨੁਸਾਰ ਨਹੀਂ ਚੱਲਦਾ। ਜੋ ਪੁਰਖ ਤਿਸ ਵਾਹਿਗੁਰੂ ਨੇ ਆਪਣੀ ਦਿਸ਼ਾ ਤੋਂ ਇਸ ਪ੍ਰਕਾਰ ਭੁਲਾ ਦਿੱਤਾ ਹੈ, ਤਿਸ ਦੀ ਕੀ ਉੱਤਮ ਜਾਤੀ ਅਤੇ ਕੀ ਉੱਤਮ ਪਤ ਕਹੀ ਜਾਏਗੀ। ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ, ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹੋਮੈ ਰੋਏ। ਜਿਨ੍ਹਾਂ ਪੁਰਖਾਂ ਨੂੰ ਸਤਿਗੁਰ ਪੁਰਖ ਨੇ ਸੋ ਵਾਹਿਗੁਰੂ ਇੱਕ ਸੱਜਣ ਮਿਲਾ ਦੇਣਾ ਕੀਤਾ ਹੈ, ਤਿੰਨਾਂ ਵਾਹਿਗੁਰੂ ਜਾਂ ਵਾਹਿਗੁਰੂ ਦੇ ਜਨਾਂ ਦਾ ਰਾਖਾ ਇੱਕ ਸੋ ਵਾਹਿਗੁਰੂ ਹੀ ਹੈ। ਤਿਸ ਦੀ ਕਿਰਪਾ ਤੋਂ ਬਿਨਾਂ ਮਨੁੱਖ ਕੀ ਚੀਜ਼ ਹੈ, ਕਿਉਂਕਿ ਹੋਮੇ ਕਰਕੇ ਰੋਂਦਾ ਹੀ ਮਰ ਜਾਂਦਾ ਹੈ। ਜੋ ਹਰ ਜਨ ਭਾਵੈ ਸੋ ਕਰੇ, ਦਰ ਫੇਰ ਨ ਪਾਵੈ ਕੋਏ। ਵਾਹਿਗੁਰੂ ਦੇ ਜਨ ਜੋ ਕੁਝ ਕਰਾਇਆ ਚਾਹੁੰਦਾ ਹੈ ਸੋਈ ਕਰਦੇ ਹਨ। ਵਾਹਿਗੁਰੂ ਦੇ ਜਨ ਜੋ ਚਾਹੁੰਦੇ ਵਾ ਜੋ ਉਹਨਾਂ ਨੂੰ ਪਾਉਂਦਾ ਹੈ, ਸੋ ਵਾਹਿਗੁਰੂ ਵੀ ਉਹਨਾਂ ਦੀ ਭਾਵਨਾ ਸਮਝਦਾ ਸੋਈ ਕਰਦਾ ਹੈ। ਇਹਨਾਂ ਦੀ ਆਗਿਆ ਨੂੰ ਵਾਹਿਗੁਰੂ ਦੇ ਦੁਆਰੇ ਕੋਈ ਮੋੜ ਨਹੀਂ ਸਕਦਾ। ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ। ਗੁਰੂ ਜੀ ਉਚਾਰਨ ਕਰੇ ਹਨ, ਐਸੇ ਵਾਹਿਗੁਰੂ ਦਾ ਜਨ ਜੋ ਵਾਹਿਗੁਰੂ ਦੇ ਰੰਗ ਵਿੱਚ ਰਤਾ ਹੈ, ਪਾਵੇ ਕੇ ਪ੍ਰੇਮ ਵਿੱਚ ਮਸਤ ਹੈ, ਤਿਸ ਨੂੰ ਸਭ ਜਗਤ ਅੰਦਰ ਬ੍ਰਹਮ ਸਰੂਪ ਦਾ ਗਿਆਨ ਪ੍ਰਕਾਸ਼ਿਆ ਹੈ, ਭਾਵ ਕਿ ਬਾਣੀ ਦੁਆਰਾ ਚਾਨਣ ਵਾ ਸੋਝੀ ਹੋਈ ਹੈ। ਸ੍ਰੀ ਰਾਗ ਮਹਿਲਾ ਪੰਜਵਾਂ, ਮਨ ਬਿਲਾਸ ਬਹੁ ਰੰਗ ਘਣਾ, ਦ੍ਰਿਸ਼ਟ ਭੂਲ ਖੁਸ਼ੀਆਂ। ਜੋ ਮਨ ਦੇ ਭਾਵ ਦੇ ਬਿਲਾਸ ਕੌਤਕ ਤਮਾਸ਼ੇ ਤਿਨ੍ਹਾਂ ਦੇ ਆਨੰਦ ਵਿੱਚ ਬਹੁਤ ਹੀ ਰੰਗ ਘਣਾ ਸਗਨ ਆਨੰਦ ਮਾਣ ਰਿਹਾ ਹੈ, ਇਸ ਖੁਸ਼ੀਆਂ ਵਿੱਚ ਵਾਹਿਗੁਰੂ ਦੀ ਦ੍ਰਿਸ਼ਟੀ ਜੋ ਹੈ ਭੁੱਲ ਗਈ ਹੈ। ਭਾਵ ਕਿ ਪਦਾਰਥਾਂ ਦੇ ਭੋਗਾਂ ਕਰਕੇ ਤੂੰ ਪਰਮੇਸ਼ਰ ਨੂੰ ਭੁਲਾਈ ਬੈਠਾ ਹੈ। ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆਂ, ਜੋ ਬੜੇ ਬੜੇ ਛਤਰਧਾਰੀ ਚੱਕਰਵਰਤੀ ਰਾਜੇ ਹਨ, ਜਿਨ੍ਹਾਂ ਦਾ ਰਾਜ ਸਤਦੀਪ ਸਵਰਗ ਪਤਾਲ ਅੰਦਰ ਹੋਇਆ ਹੈ, ਜਿਨ੍ਹਾਂ ਨੂੰ ਐਸੀਆਂ ਬਾਦਸ਼ਾਹੀਆਂ ਪ੍ਰਾਪਤ ਪਈਆਂ ਸੀ, ਬਹੁਤ ਸਨ, ਪਰੰਤੂ ਉਹ ਵੀ ਸੰਸੇ ਵਿੱਚ ਪੈ ਗਈਆਂ, ਅਰਥਾਤ ਕਿ ਐਸੀ ਸਮਰੱਥਾ ਨੂੰ ਪਾ ਕੇ ਵੀ ਸੁੱਖ ਕਿਸੇ ਨੂੰ ਨਾ ਪਿਆ। ਇੱਕ ਦਿਨ ਉਹਨਾਂ ਦੇ ਹੱਥੋਂ ਵੀ ਉਹ ਖੁਸ਼ ਗਈਆਂ, ਕਿਉਂਕਿ ਜਿੰਨੀ ਕੋਈ ਵੱਡੀ ਸੰਸਾਰ ਦੀ ਦਾਤ ਮਿਲਦੀ ਹੈ ਅਤੇ ਮਿਲਣ 'ਤੇ ਜਿੰਨੀ ਖੁਸ਼ੀ ਹੁੰਦੀ ਹੈ, ਉਸ ਦੇ ਖੁੱਸਣ ਦਾ ਵਾ ਜਾਣ ਦਾ ਡਰ ਵੀ ਉਨਾ ਜ਼ਿਆਦਾ ਸਤਾਉਂਦਾ ਹੈ, ਅਤੇ ਖੁਸ਼ ਜਾਣ 'ਤੇ ਜੀਵ ਨੂੰ ਦੁੱਖ ਵੀ ਉਨਾ ਹੀ ਵੱਡਾ ਲੱਗ ਜਾਂਦਾ ਹੈ, ਭਾਵ ਕਿ ਉਨਾ ਹੀ ਜ਼ਿਆਦਾ ਦੁਖੀ ਹੁੰਦਾ ਹੈ। ਭਾਈ ਰੇ ਸੁਖ ਸਾਧ ਸੰਗ ਪਾਇਆ, ਲਿਖਿਆ ਲੇਖ ਤਿੰਨ ਪੁਰਖ ਵਿਧਾਤੇ, ਦੁੱਖ ਸਹਿਸਾ ਮਿਟ ਗਿਆ ਰਹਾਉ। ਗੁਰੂ ਜੀ ਕਹਿੰਦੇ ਨੇ, ਹੇ ਭਾਈ, ਜਿਹਨੇ ਸੁੱਖ ਪਾਇਆ ਹੈ ਉਹਨੇ ਸਾਧ ਸੰਗਤ ਵਿੱਚ ਜਾ ਕੇ ਹੀ ਪਾਇਆ ਹੈ, ਪਰੰਤੂ ਜਿਸ ਦੇ ਮਸਤਕ 'ਤੇ ਕਰਮ ਫਲ ਪਰਦਾਤੇ ਵਾਹਿਗੁਰੂ ਨੇ, ਸਾਧ ਸੰਗਤ ਦੀ ਪ੍ਰਾਪਤੀ ਦਾ ਲੇਖ ਲਿਖ ਦਿੱਤਾ ਹੈ, ਤਿੰਨਾਂ ਨੂੰ ਸਾਧ ਸੰਗਤ ਪ੍ਰਾਪਤ ਪਈ ਹੈ। ਸਤਸੰਗਤ ਦੀ ਪ੍ਰਾਪਤੀ ਕਰਕੇ ਜਨਮ ਮਰਨ ਦਾ ਆਦਿ ਦਾ ਦੁੱਖ ਸੰਸਾਰ ਤਿੰਨਾਂ ਦਾ ਨਿਵਿਰਤ ਹੋ ਗਿਆ। ਜੇਤੇ ਥਾਨ ਥਨੰਤਰਾ ਤੇਤੇ ਭਵ ਆਇਆ, ਸਤਸੰਗਤ ਤੋਂ ਹੀਣ ਪੁਰਖ ਜਿੰਨੇ ਜੋ ਥਾਨ ਵੱਡੇ ਛੋਟੇ ਹਨ, ਥਨੰਤਰ ਦੇਸ ਸਥਾਨ ਹਨ, ਸਭ ਵਿੱਚ ਭਰਮਣ ਕਰਕੇ ਆਏ ਨੇ। ਧਨ ਪਾਤੀ ਵੱਡ ਭੂਮੀ ਆ ਮੇਰੀ ਮੇਰੀ ਕਰ ਪਰਿਆ, ਜੋ ਵੱਡੇ ਵੱਡੇ ਧਨ ਪਾਤਰ ਹਨ, ਵੱਡੇ ਵੱਡੇ ਭੂਮੀਪਤੀ ਜ਼ਿਮੀਂਦਾਰ ਹਨ, ਰਾਜੇ ਹਨ, ਸਭ ਮੇਰੀ ਮੇਰੀ ਕਰਦੇ ਹੀ ਮਰ ਜਾਂਦੇ ਵਾ ਮਰ ਗਏ। ਪਾਵੇ ਕੇ ਸ਼ਾਹ ਬਾਦਸ਼ਾਹ ਸਭ ਹੰਕਾਰ ਔਰ ਮੋਹ ਵਿੱਚ ਹੀ ਮਰ ਗਏ, ਜਿਸ ਕਰਕੇ ਨਾ ਲੋਕ ਦੇ ਰਹੇ ਨਾ ਪਰਲੋਕ ਦੇ। ਹੁਕਮ ਚਲਾਏ ਨਿਸੰਗ ਹੋਏ ਵਰਤੇ ਅਫਰਿਆ, ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਰਾਜੇ ਹੋਏ ਜੋ ਦੁਸ਼ਮਣਾਂ ਦੇ ਭੈ ਤੋਂ ਨਿਸੰਗ ਹੋ ਕੇ ਆਪਣੇ ਹੁਕਮ ਨੂੰ ਚਲਾਉਂਦੇ ਸੀ। ਜਿਸ ਤਰ੍ਹਾਂ ਰਾਵਣ ਵਰਗੇ ਅਫਰਿਆ ਹੰਕਾਰ ਵਿੱਚ ਆਫਰੇ ਰਹਿੰਦੇ ਸੀ, ਅਮੋੜ ਹੋ ਕੇ ਵਰਤਦੇ ਸੀ, ਆਪਣੀ ਮਰਜ਼ੀ ਅਨੁਸਾਰ ਚੱਲਦੇ ਸੀ। ਸਭ ਕੋ ਵਸਗਤ ਕਰ ਲਿਓ ਅਨਬਿਨ ਨਾਵੇਂ ਖਾਕ ਰਲਿਆ, ਜਿਨ੍ਹਾਂ ਨੇ ਸਭ ਕੋਈ ਆਪਣੇ ਵਸ ਕਰ ਲਿਆ ਸੀ, ਪਰੰਤੂ ਵਾਹਿਗੁਰੂ ਪਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ ਸਭ ਖਾਕ ਰਲ ਗਏ। ਕੋਟ ਤੇਤੀਸ ਸੇਵਕਾ ਸਿੱਧ ਸਾਧਕ ਦਰ ਖਰਿਆ, ਰਾਵਣ ਜੈਸੇ ਰਾਜੇ ਕਈ 33 ਕਰੋੜ ਦੇਵਤਾ ਜਿਨ੍ਹਾਂ ਦੀ ਸੇਵਾ ਵਿੱਚ ਸੀ, ਸੋ ਸਾਧਨਾ ਨੂੰ ਕਰ ਚੁੱਕੇ ਸਿੱਧ ਪਦ ਨੂੰ ਪ੍ਰਾਪਤ ਹੋਏ। ਜਦ ਸਾਧਨਾ ਦੇ ਕਰਨ ਵਾਲੇ ਜਿਨ੍ਹਾਂ ਦੇ ਦੁਆਰੇ ਸਦਾ ਆ ਕੇ ਖੜ੍ਹੇ ਰਹਿੰਦੇ ਸੀ, ਗ੍ਰਹਮਵਾਰੀ ਵੱਡ ਸਾਹਿਬ ਈ ਸਭ ਨਾਨਕ ਸੁਪਨ ਥੀਆ। ਗ੍ਰਹਮਵਾਰੀ ਦਾ ਅਰਥ ਹੁੰਦਾ ਹੈ ਪਹਾੜਾਂ ਦੀ ਤਰ੍ਹਾਂ ਉੱਚੇ ਸੁੰਦਰ ਰੰਗ ਵਾਲੇ ਬੜੇ ਬੜੇ ਹਾਥੀ ਉਹਨਾਂ ਦੇ ਦੁਆਰੇ ਝੂਲਦੇ ਸੀ, ਉਹਨਾਂ ਦੇ ਉੱਪਰ ਬੜੀ ਬੜੀਆਂ ਅੰਬਾਰੀਆਂ ਮਹੱਲ ਬਣੇ ਹੋਏ ਸੀ, ਗੰਭੀਰਤਾ ਵਾਲੀ ਉਹਨਾਂ ਦੀ ਬੜੀ ਵੱਡੀ ਸਹਿਬੀ ਮਾਲਕੀਅਤ ਸੀ ਜਿਨ੍ਹਾਂ ਦੀ। ਹੋਰ ਅਰਥ ਕਰ ਲਈਏ ਗਰਮ ਪਹਾੜਾਂ ਦੀ ਬਾਰੀ, ਜਲ ਦੀ ਭਾਵ ਜਲ ਥਲ ਵਿੱਚ ਜਿਨ੍ਹਾਂ ਦਾ ਰਾਜ ਸੀ, ਭਾਵ ਕੇ ਬੜੇ ਬੜੇ ਪਹਾੜ ਹੀ ਜਿਨ੍ਹਾਂ ਦੇ ਮੁਲਕ ਦੀਆਂ ਰਖਵਾਲੀ ਦੀਆਂ ਕੰਧਾਂ ਸਨ, ਦੂਰ ਦੂਰ ਤੱਕ ਜਲਾਂ ਥਲਾਂ ਦੇ ਅੰਦਰ ਰਾਜ ਸੀ ਜਿਨ੍ਹਾਂ ਦਾ। ਬੜੇ ਬੜੇ ਆਪਣੇ ਅਮੋੜ ਹੁਕਮ ਚਲਾਉਂਦੇ ਸੀ, ਜਿਨ੍ਹਾਂ ਦੇ ਹੁਕਮ ਨੂੰ ਦੁਨੀਆਂ 'ਤੇ ਕੋਈ ਟਾਲ ਨਹੀਂ ਸੀ ਸਕਦਾ। ਹਰਨਾਖਸ਼ ਜੈਸੇ ਜਿਹੜੇ ਆਪਣੇ ਆਪ ਨੂੰ ਸਦੀਵੀ ਮੰਨਦੇ ਸੀ ਕਿ ਸਾਨੂੰ ਕੋਈ ਮਾਰ ਹੀ ਨਹੀਂ ਸਕਦਾ, ਆਪਣੇ ਆਪ ਨੂੰ ਭਗਵਾਨ ਸਮਝ ਬੈਠੇ ਸੀ। ਗੁਰੂ ਜੀ ਕਹਿੰਦੇ ਐਸੀ ਐਸੀ ਮਾਲਕੀਅਤ ਵਾਲੇ, ਐਸੇ ਐਸੇ ਰਾਜ ਭਾਗ ਵਾਲੇ, ਐਸੇ ਐਸੇ ਬੜੇ ਸਮਰੱਥਾ ਵਾਲੇ ਜੋ ਰਾਜੇ ਸੀ, ਉਹ ਸੱਜ ਸੁਪਨੇ ਦੀ ਤਰ੍ਹਾਂ ਹੋ ਗਏ, ਪਤਾ ਹੀ ਨਹੀਂ ਕਿੱਥੇ ਗਏ, ਖਾਕ ਕੀਆ ਮਿੱਟੀ ਵਿੱਚ ਮਿਲ ਗਏ, ਅਤੇ ਨਾਲ ਦੀ ਨਾਲ ਹੀ ਉਹਨਾਂ ਦੀਆਂ ਸਹਿਬੀਆਂ, ਭਾਵ ਕਿ ਉਹਨਾਂ ਦੇ ਰਾਜ ਭਾਗ ਅਮੋੜ ਹੁਕਮ ਜੋ ਸਨ ਉਹ ਵੀ ਮਿੱਟੀ ਵਿੱਚ ਦਫਨ ਹੋ ਕੇ ਰਹਿ ਗਏ। ਕੋਟ 33 ਸੇਵਕਾ ਸਿੱਧ ਸਾਧਕ ਦਰ ਖਰਿਆ, ਗ੍ਰਹਮਵਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ।
ਹੇ ਚੁੱਤ ਹੇ